যুগ যুগ অটল। ধন ধন সাহেব শ্রী গুরু গ্রন্থ সাহেব জি দিন নিকি জি গোদানন্দ মাননীয় গুরু প্যারী সৎসঙ্গ জিও অমন বৃত্তি একাগ্র করিয়ে গুরু চরণা চ লবাইয়ে হাজরিয়া হাজরিয়া লবাউদিয়া মন বৃত্তি একাগ্র করদে গজ কে বোলনা জি ওয়াহিগুরু জি কা খালসা ওয়াহিগুরু জি কি ফতেহ। গুরু প্যারী সৎসঙ্গ জিও ਜਦੋਂ ਅਕਾਲ ਪੁਰਖ ਪਰਮਾਤਮਾ ਰਹਿਮਤ ਕਰਦੇ ਨੇ ਇਸ ਮਨ ਨੂੰ ਮਨੁੱਖ ਸਰੀਰ ਪ੍ਰਾਪਤ ਹੁੰਦਾ ਹੈ। ਇਹ ਜਿਹੜਾ ਜਨਮ ਹੈ, ਜਿਹੜਾ ਸਰੀਰ ਹੈ, ਇਹ ਕੇਵਲ ਤਾਂ ਕੇਵਲ ਉਸ ਪਰਮਾਤਮਾ ਦੀ ਪ੍ਰਾਪਤੀ ਲਈ ਪ੍ਰਾਪਤ ਹੁੰਦਾ ਹੈ। ਇਹ ਵਡਮੁੱਲੀ ਦਾਤ ਹੈ, ਇਹ ਅਮੁਲਕ ਦਾਤ ਹੈ ਤੇ ਗੁਰੂ ਸਾਹਿਬਾਨ ਇਸ ਜਨਮ ਦੀ ਵਿੜਾਈ ਕਰਦੇ ਆ। ਗੁਰੂ ਸਾਹਿਬ ਲਿਖਦੇ ਬਾਣੀ ਚ ਲੱਖ 84 ਜੋਨ ਸੁਭਾਈ ਮਾਨਸ ਕਉ ਪ੍ਰਭ ਦੀ ਵਡਿਆਈ। ਕਹਿਣ ਲੱਗੇ 84 ਲੱਖ ਜੋਨ ਪੈਦਾ ਕੀਤੀ ਜਿਹਦੇ ਵਿੱਚ ਇੱਕ ਮਾਨਸ ਜਨਮ ਹੈ ਜਿਹਨੂੰ ਵਡਿਆਈ ਮਿਲੀ ਹੈ। ਕੈਸੀ ਵਡਿਆਈ ਮਿਲੀ ਹੈ ਕਿ ਜਦੋਂ ਇਸ ਮਨ ਨੂੰ ਇਹ ਸਰੀਰ ਪ੍ਰਾਪਤ ਹੁੰਦਾ, ਜਨਮ ਪ੍ਰਾਪਤ ਹੁੰਦਾ, ਇਹਦੇ ਅੰਦਰ ਇਹ ਮਨ ਆਪਣੇ ਆਪ ਦੀ ਪਹਿਚਾਣ ਕਰ ਸਕਦਾ, ਆਪਣੇ ਕੀਤੇ ਪਾਪ ਮਾੜੇ ਕਰਮ ਜਿਹੜੇ ਉਹਨਾਂ ਨੂੰ ਧੋ ਸਕਦਾ ਹੈ। ਸੁਗੁਰੂ ਰੂਪ ਪਿਆਰੇ ਸਾਧ ਸਿੰਘ ਜੀ ਉਹ ਦਾਤ ਗਈ ਮਿਲਣ, ਸਮਾਂ ਗਿਆ ਮਿਲਣ, ਪਰ ਵਿਚਾਰ ਕਰਨਾ ਇਸ ਸਮੇਂ ਨੂੰ ਸਾਂਭਣਾ ਅਸੀਂ ਆਪ ਆ। ਕਿਵੇਂ ਸਾਂਭਣਾ ਹੈ ਕਿ ਇਸ ਜਨਮ ਦੇ ਅੰਦਰ ਸਾਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਰੂ ਦੇ ਲੜ ਲੱਗ ਕੇ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਹਾਂ, ਜਦੋਂ ਵਿਚਾਰ ਕਰਦੇ ਹਾਂ ਤੇ ਗੁਰੂ ਰੂਪ ਪਿਆਰੇ ਸਾਧ ਸਿੰਘ ਜੀ ਸਾਡੀ ਮਨ ਬਿਰਤੀ ਤਬਦੀਲ ਹੁੰਦੀ ਹੈ, ਕਿਉਂਕਿ ਬਿਨਾਂ ਵਿਚਾਰ ਤੋਂ ਗੱਲ ਨਹੀਂ ਬਣਦੀ। ਤੇ ਵਿਚਾਰ ਮਨ ਕਦੋਂ ਕਰਦਾ? ਜਦੋਂ ਮਨ ਟਿਕਦਾ ਗੁਰੂ ਚਰਨਾਂ ਦੇ ਵਿੱਚ। ਜਿੰਨਾ ਚਿਰ ਮਨ ਟਿਕੇ ਨਾ ਉਹਨਾਂ ਚਿਰ ਵਿਚਾਰ ਵੀ ਨਹੀਂ ਹੁੰਦੀ। ਹੁਣ ਆਪਾਂ ਬਾਣੀ ਸਾਰੇ ਪੜ੍ਹਦੇ ਹਾਂ ਤੇ ਬਾਣੀ ਪੜ੍ਹਦਿਆਂ ਨੂੰ ਗੁਰੂ ਸਾਹਿਬਾਂ ਨੇ ਬਾਣੀ ਚ ਲਿਖਿਆ, ਕਹਿਣ ਲੱਗੇ ਪੜ੍ਹ ਪੜ ਗੱਡੀ ਲੱਦੀ ਹੈ। ਕਿਉਂ ਲਿਖਿਆ? ਇਹ ਪ੍ਰਾਣੀ ਤੂੰ ਬਾਣੀ ਪੜ੍ਹਦਾ ਆ, ਇਹ ਨਹੀਂ ਕਿ ਤੂੰ ਬਾਣੀ ਪੜ੍ਹਦਾ ਨਹੀਂ, ਤੂੰ ਪੜ੍ਹਦਾ ਹੈ ਪਰ ਬਿਨਾਂ ਵਿਚਾਰ ਤੋਂ ਪੜ੍ਹਦਾ। ਜੋ ਕਿੱਦਾਂ ਸਿਸਟਮ ਹੈ ਕਿ ਜਿਵੇਂ ਕੋਈ ਪ੍ਰਾਣੀ ਕਿਸੇ ਚੀਜ਼ ਦੀ ਪੰਡ ਬੰਨ ਕੇ ਰੱਖ ਦਿੰਦਾ ਸਾਈਡ ਤੇ ਵੀ ਪਈ ਹੈ ਤੇ ਪਈ ਰਹੇ, ਠੀਕ ਹੈ, ਉਹਦੀ ਵਰਤੋਂ ਨਹੀਂ ਹੈ, ਉਹ ਸਾਈਡ ਤੇ ਚੀਜ਼ ਰੱਖ ਦਿੱਤੀ ਹੈ। ਕਹਿੰਦੇ ਇੱਦਾਂ ਹੀ ਤੂੰ ਬਾਣੀ ਪੜ੍ਹਦਾ ਹੈ ਤੇ ਬਾਣੀ ਪੜ੍ਹ ਕੇ ਨਾ ਤੂੰ ਸਵੇਰੇ ਉੱਠ ਕੇ ਨਿਤਨੇਮ ਕਰਦਾ ਹੈ, ਪੰਜਾਬਣ ਦਾ ਪਾਠ ਕਰਦਾ ਹੈ, ਚੰਗੀ ਗੱਲ ਆ, ਪਰ ਉਹਦੀ ਵਿਚਾਰ ਨਹੀਂ ਕਰਦਾ, ਉਸ ਗੁਰਬਾਣੀ ਨੂੰ ਵਰਤੋਂ ਚ ਨਹੀਂ ਲੈ ਕੇ ਆਉਂਦਾ, ਪੰਡ ਬਣ ਕੇ ਸਾਈਡ ਤੇ ਰੱਖ ਦਿੰਦਾ, ਫਿਰ ਇਹ ਕਹਿੰਦਾ ਮੈਂ ਨਿਤਨੇਮੀ ਹੈ, ਪੰਜਾਬਣ ਦਾ ਪਾਠ ਕਰ ਲਿਆ, ਕੰਮ ਨਿਬੜ ਗਿਆ। ਗੁਰੂ ਪਿਆਰਿਆ, ਕੰਮ ਨਿਬੜਿਆ ਨਹੀਂ, ਗੁਰਬਾਣੀ ਤੇਰੀ ਜ਼ਿੰਦਗੀ ਹੈ, ਤੇਰਾ ਜੀਵਨ ਹੈ, ਤੂੰ ਇਹਦੇ ਮੁਤਾਬਕ ਜ਼ਿੰਦਗੀ ਬਣਾਉਣੀ ਹੈ, ਜੀਵਨ ਬਣਾਉਣਾ ਆ। ਤੇ ਜੀਵਨ ਤਾਂ ਬਣ ਸਕਦਾ ਇਹਦੇ ਮੁਤਾਬਕ ਜੇ ਇਹਨੂੰ ਪੜ੍ਹ ਕੇ ਇਹਦੀ ਵਿਚਾਰ ਕਰੇ, ਇਹਨੂੰ ਸਮਝੇ ਕਿ ਮੈਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਦੇ ਜ਼ਰੀਏ ਕੀ ਸਮਝਾਉਣਾ ਪਿਆ ਕਰਦੇ ਨੇ, ਤਾਂ ਤੇਰਾ ਜੀਵਨ ਬਣ ਸਕਦਾ। ਤੇ ਜੇ ਤੂੰ ਬਾਣੀ ਪੜ੍ਹੀ ਉਹਦੀ ਵਿਚਾਰ ਹੀ ਨਹੀਂ ਕੀਤੀ, ਫਿਰ ਤੇਰਾ ਸਿਸਟਮ ਉਹੀ ਹੈ ਕਿ ਤੂੰ ਪੰਡ ਬੰਨੀ ਹੈ ਸਾਈਡ ਤੇ ਰੱਖ ਦਿੱਤੀ ਹੈ, ਸਵੇਰੇ ਉੱਠਿਆ ਪਾਠ ਕੀਤਾ ਤੇ ਵਿਹਲਾ ਹੋ ਗਿਆ। ਗੁਰੂ ਸਾਹਿਬਾਨ ਹਰ ਇੱਕ ਚੀਜ਼ ਸਾਨੂੰ ਸਮਝਾਉਣਾ ਕਰਦੇ ਆ। ਕਹਿਣ ਲੱਗੇ ਭਾਈ ਜਿਵੇਂ ਜਿਵੇਂ ਪੜ੍ਹੇਗਾ, ਜਿਵੇਂ ਜਿਵੇਂ ਵਿਚਾਰੇਗਾ, ਤਿਵੇਂ ਤਿਵੇਂ ਇਹਦੇ ਅੰਦਰ ਵੜੇਗਾ, ਜਿਵੇਂ ਜਿਵੇਂ ਤੇਰੀ ਸੋਚ ਇਹਦੇ ਅੰਦਰ ਵੜੇਗੀ ਤੇ ਧਿਆਨ ਦੇਣਾ। ਕਦੀ ਵੀ ਕੋਈ ਇਨਸਾਨ ਜਿਹੜਾ ਹੈ ਅਗਰ ਉਹਦੇ ਪੈਰ ਗੰਦੇ ਪਾਣੀ ਚ ਪਾ ਦਿੰਦਾ, ਪਾਣੀ ਚ ਪਾ ਦਿੰਦਾ ਭਾਵੇਂ ਨੇ ਮਲੇ ਨਹੀਂ ਅਜੇ, ਪਰ ਫਿਰ ਵੀ ਪਾਣੀ ਚ ਪੈਰ ਪਾਉਣ ਨਾਲ ਉਹਦੀ ਮਿੱਟੀ ਲੱਥ ਜਾਂਦੀ, ਉਹਦੀ ਮਿੱਟੀ ਨਰਮ ਪੈ ਜਾਂਦੀ, ਮਿੱਟੀ ਲੱਥਣ ਲੱਗ ਪੈਂਦੀ। ਇੱਦਾਂ ਹੀ ਜਦੋਂ ਗੁਰਬਾਣੀ ਪੜ੍ਹਦੇ ਹਾਂ ਤੇ ਆਪਾਂ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਹਾਂ, ਸਾਡੇ ਮਨ ਦੀ ਮੈਲ ਲੱਥਣ ਲੱਗ ਪੈਂਦੀ, ਮਨ ਸਾਫ਼ ਹੋਣ ਲੱਗ ਪੈਂਦਾ, ਮਨ ਚ ਪਿਆਰ ਜਾਗਣ ਲੱਗ ਪੈਂਦਾ, ਮਨ ਚ ਖੋਜ ਪੈਦਾ ਹੋਣ ਲੱਗ ਪੈਂਦੀ ਹੈ, ਕਿਉਂਕਿ ਅੰਦਰ ਵੜੇ ਆਪਾਂ ਇਹਦੇ। ਜਦੋਂ ਅੰਦਰ ਵੜੇ ਮਨ ਚ ਇੱਕ ਚਾਅ ਪੈਦਾ ਹੁੰਦਾ ਕਿ ਜਿਹਦੀ ਗੱਲ ਗੁਰੂ ਜੀ ਸੁਣਾਉਂਦੇ ਪਏ ਨੇ, ਇਹਦੀ ਖੋਜ ਕਿਵੇਂ ਕਰਨੀ, ਇਹਨੂੰ ਮਿਲਣਾ ਕਦੋਂ, ਕਿ ਰਹਿੰਦੇ ਕਿੱਥੇ ਨੇ? ਮਨ ਚ ਚਾਅ ਪੈਦਾ ਹੁੰਦਾ, ਪਿਆਰ ਪੈਦਾ ਹੁੰਦਾ, ਤੇ ਪਿਆਰ ਉਦੋਂ ਪੈਦਾ ਹੁੰਦਾ ਜਦੋਂ ਆਪਾਂ ਕਿਸੇ ਚੀਜ਼ ਦੀ ਵਿਚਾਰ ਕਰਦੇ ਹਾਂ, ਬਿਨਾਂ ਵਿਚਾਰ ਤੋਂ ਨਹੀਂ। ਠੀਕ ਹੈ, ਕਿਉਂਕਿ ਸਾਡੀ ਬਿਰਤੀ ਅਸੀਂ ਸਮਝ ਬੈਠੇ। ਗੁਰਬਾਣੀ ਵਿੱਚ ਲਿਖਿਆ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਹੁਣ ਧਿਆਨ ਦੇਣਾ ਗੀਤ ਦਾ ਕੀ ਮਤਲਬ ਹੈ। ਲੋਕ ਜਾਣੇ ਇਹ ਗੀਤ ਹੈ, ਗੀਤ ਦਾ ਮਤਲਬ ਕੀ? ਗੀਤ ਕਹਿੰਦੇ ਕਿਹਨੂੰ? ਕਿਸੇ ਨੇ ਗੀਤ ਲਿਖ ਦਿੱਤਾ, ਕਿਸੇ ਨੇ ਗਾ ਦਿੱਤਾ, ਜਿਹਨੇ ਗੀਤ ਲਿਖਿਆ ਉਹਨੇ ਕਿਸੇ ਨੂੰ ਗਾਉਣ ਲਈ ਦੇ ਦਿੱਤਾ। ਗਾਉਣ ਵਾਲੇ ਨੇ ਕੀ ਕੀਤਾ? ਜਿੱਦਾਂ ਲਿਖਿਆ ਉਦਾਂ ਹੀ ਗਾ ਦਿੱਤਾ। ਕਿਸੇ ਗਾਉਣ ਵਾਲੇ ਨੇ ਤਬਦੀਲੀ ਕਰ ਦਿੱਤੀ ਵਿੱਚ, ਲਿਖਣ ਵਾਲੇ ਨੇ ਕੇਸ ਕਰ ਦਿੱਤਾ, ਕਹਿੰਦਾ ਭਾਈ ਸਾਹਿਬ ਮੈਂ ਜਿੱਦਾਂ ਲਿਖਿਆ ਉਦਾਂ ਹੀ ਗਾਉਣਾ, ਤੁਸੀਂ ਤਬਦੀਲ ਕਿਉਂ ਕੀਤਾ? ਹੱਕ ਨਹੀਂ, ਉਹ ਗੀਤ ਹੈ, ਜਿੱਦਾਂ ਲਿਖਿਆ ਉਦਾਂ ਹੀ ਗਾਉਣਾ। ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ? ਕਹਿੰਦੇ ਵੀ ਧੰਨ ਦੇਣਾ ਗੀਤ ਨਹੀਂ ਹੈ, ਇਹ ਜਿੱਦਾਂ ਲਿਖੀ ਉਦਾਂ ਨਹੀਂ ਗਾਉਣੀ, ਇਹ ਜਿੱਦਾਂ ਲਿਖੀ ਇਹਦੀ ਵਿਚਾਰ ਕਰਨੀ ਹੈ, ਇਹਦੇ ਵਿੱਚ ਕੁਝ ਲੁਕਿਆ, ਇਹ ਗੀਤ ਨਹੀਂ ਹੈ। ਇਹ ਤੋਂ ਬ੍ਰਹਮ ਵਿਚਾਰ। ਬ੍ਰਹਮ ਕਿਹਨੂੰ ਕਹਿੰਦੇ? ਪਰਮਾਤਮਾ ਨੂੰ। ਵਿਚਾਰ ਕਿਹਨੂੰ ਕਹਿੰਦੇ? ਕਿਸੇ ਦੀ ਜਾਣਕਾਰੀ ਲੈਣੀ, ਕਿਸੇ ਨੂੰ ਘੋਖਣਾ, ਕਿਸੇ ਦੀ ਖੋਜ ਕਰਨੀ, ਉਹਦੀ ਵਿਚਾਰ ਕਹਿੰਦੇ ਨੇ। ਤੇ ਗੁਰੂ ਜੀ ਆਪਣੇ ਕਹਿਣ ਲੱਗੇ, ਕਹਿੰਦੇ ਵੀ ਇਹ ਪਰਮਾਤਮਾ ਦੀ ਖੋਜ ਆ, ਇਹ ਪਰਮਾਤਮਾ ਦੀ ਜਾਣਕਾਰੀ ਹੈ ਕਿ ਜੇ ਤੂੰ ਇਸ ਗੁਰਬਾਣੀ ਨੂੰ ਪੜ੍ਹਦਾ ਔਰ ਇਹਨੂੰ ਵਿਚਾਰਦਾ ਆ ਤੇ ਪਰਮਾਤਮਾ ਦੀ ਖੋਜ ਕਰ ਲਏਗਾ। ਤੇ ਜੇ ਤੂੰ ਗੀਤ ਹੀ ਨਹੀਂ ਇਹਨੂੰ ਗਾ ਦਿੱਤਾ, ਵੀ ਜੋ ਲਿਖਿਆ ਉਹਨੂੰ ਉਦਾਂ ਹੀ ਗਾ ਦਿੱਤਾ, ਕਹਿੰਦੇ ਫਿਰ ਤੇਰੀ ਜ਼ਿੰਦਗੀ ਨਹੀਂ ਬਣ ਸਕਦੀ, ਫਿਰ ਜੀਵਨ ਨਹੀਂ ਬਣ ਸਕਦਾ, ਫਿਰ ਤੂੰ ਪਰਮਾਤਮਾ ਦੀ ਖੋਜ ਨਹੀਂ ਕਰ ਸਕਦਾ। ਕਿਉਂਕਿ ਸਿਰਫ ਇਹਦੀ ਵਿਚਾਰ ਕਰਨ ਵਾਲਾ ਹੀ ਖੋਜ ਸਕਦਾ, ਜਿਹੜਾ ਵਿਚਾਰ ਨਹੀਂ ਕਰਦਾ ਉਹ ਪਰਮਾਤਮਾ ਨੂੰ ਖੋਜ ਹੀ ਨਹੀਂ ਸਕਦਾ। ਧਿਆਨ ਦੇਣ ਵਾਲੀ ਗੱਲ ਜੇ, ਕਿਉਂਕਿ ਗੀਤ ਲਿਖਣ ਵਾਲਾ ਬੰਦਾ ਜਿਹੜਾ ਨਾ, ਉਹਦੀ ਸੋਚ ਕੋਈ ਹੋ ਸਕਦੀ ਹੈ ਪਰ ਉਹਦੀ ਗਾਉਣ ਵਾਲੇ ਨੂੰ ਸੋਚ ਨਹੀਂ ਪਤਾ ਕੀ ਹੈ, ਉਹ ਇੱਦਾਂ ਹੀ ਗਾ ਦਿੰਦਾ ਤੇ ਕੰਮ ਨਿਬੜਿਆ। ਗੁਰੂ ਪਿਆਰਿਓ, ਇੱਥੇ ਲਿਖਣ ਵਾਲੇ ਦੀ ਵੀ ਖੋਜ ਆ, ਇਸ ਗੁਰਬਾਣੀ ਨੂੰ ਪੜ੍ਹਨ ਵਾਲੇ ਦੀ ਵੀ ਖੋਜ ਆ। ਲਿਖਣ ਵਾਲੇ ਨੇ ਵੀ ਖੋਜਿਆ, ਪੜ੍ਹਨ ਵਾਲੇ ਨੇ ਵੀ ਖੋਜਣਾ। ਠੀਕ ਹੈ, ਤੇ ਖੋਜ ਤਾਂ ਹੀ ਹੋਣੀ ਹੈ ਜਿਹਦੀ ਵਿਚਾਰ ਕਰੇਗਾ, ਜਿਹਨੂੰ ਸਮਝੇਗਾ। ਹੁਣ ਧਿਆਨ ਦੇਣਾ, ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਕਿ ਇਹ ਪੁਰਾਣੀ ਇਸ ਅਵਸਥਾ ਤੱਕ ਜਾਣਾ ਕਿਵੇਂ ਹੈ, ਤੇ ਜਦੋਂ ਵਿਚਾਰ ਕਰਦਾ ਤੇ ਤਬਦੀਲੀ ਕੀ ਆਉਂਦੀ ਹੈ। ਜਦੋਂ ਕੋਈ ਪੁਰਾਣੀ ਵਿਚਾਰ ਕਰਦਾ ਗੁਰਬਾਣੀ ਦੀ, ਤਬਦੀਲੀ ਆਉਂਦੀ, ਤਬਦੀਲੀ ਕੈਸੀ ਆਉਂਦੀ ਹੈ? ਤੇ ਦੱਸਣ ਲੱਗੇ ਭਗਤ ਨਾਮਦੇਵ ਜੀ, ਦੱਸਣ ਲੱਗੇ ਕੀ ਕਹਿਣ ਲੱਗੇ, ਕਹਿੰਦੇ ਅੰਨ ਮੜਿਆ ਮੰਦਲ ਵਾਜੇ, ਬਿਨ ਸਾਵਣ ਕੰਨ ਹਰ ਗਾਜੇ, ਬਾਦਲ ਬਿਨ ਵਰਖਾ ਹੋਈ ਜਉ ਤੱਤ ਵਿਚਾਰੇ ਕੋਈ। ਕਹਿੰਦੇ ਉਧਰ ਜਉ ਤੱਤ ਵਿਚਾਰੇ ਕੋਈ, ਤੱਤ ਕੀ ਹੈ? ਅਸਲੀਅਤ ਵਿਚਾਰ ਕੀ ਹੈ? ਕੋ ਕਰਦਾ? ਕਹਿੰਦਾ ਜੇ ਕੋਈ ਪੁਰਾਣੀ ਇਸ ਗੁਰਬਾਣੀ ਨੂੰ ਪੜ੍ਹਦਾ ਤੇ ਸੱਚਾਈ ਦੀ ਖੋਜ ਕਰਦਾ, ਅਸਲੀਅਤ ਦੀ ਖੋਜ ਕਰਦਾ, ਸੱਚ ਦੀ ਖੋਜ ਕਰਦਾ, ਕਹਿੰਦੇ ਉਹ ਚ ਤਬਦੀਲੀ ਆਉਂਦੀ। ਕੈਸੀ ਤਬਦੀਲੀ ਆਉਂਦੀ? ਕਹਿੰਦੇ ਤਬਦੀਲੀ ਏਦਾਂ ਦੀ ਆ ਜਾਂਦੀ ਉਹਦੇ ਅੰਦਰ ਕਿ ਜਦੋਂ ਗੁਰਬਾਣੀ ਦੀ ਖੋਜ ਕਰਦਾ ਤੇ ਅੰਨ ਮੜਿਆ ਮੰਦਲ ਵਾਜੇ, ਅੰਨ ਮੜਿਆ। ਹੁਣ ਅੰਨ ਮੜਿਆ ਦਾ ਮਤਲਬ ਕੀ ਹੈ? ਕਿ ਬਿਨਾਂ ਤਿਆਰ ਕੀਤਾ ਹੋਇਆ, ਬਿਨਾਂ ਕਿਸੇ ਨੂੰ ਬਣਾਇਆ ਹੋਇਆ। ਮਤਲਬ ਕਿਹਨੂੰ ਕਹਿੰਦੇ? ਢੋਲ ਨੂੰ। ਤੁਸੀਂ ਸਿਆਣੇ ਹੋ, ਆਪਾਂ ਢੋਲ ਜਿਹੜਾ ਨਾ, ਢੋਲ ਉਹਨੂੰ ਪੁੜੇ ਲਾਉਂਦੇ ਹਾਂ, ਰੱਸੀਆਂ ਬੰਨਦੇ ਹਾਂ, ਠੀਕ ਹੈ, ਫਿਰ ਜਾ ਕੇ ਉਹ ਤਾਲ ਚਾਉਂਦਾ ਵੱਜਦਾ। ਤੇ ਇੱਥੇ ਗੁਰੂ ਸਾਹਿਬ ਨੇ ਕਹਿੰਦੇ ਅੰਨ ਮੜਿਆ ਮੰਦਲ ਵਾਜੇ, ਕਹਿੰਦੇ ਭਾਈ ਗੱਲ ਸੁਣੋ, ਉਹਦੀ ਤਿਆਰੀ ਕੀਤੀ, ਉਹਨੂੰ ਪੁੜੇ ਲਾਏ, ਉਹਨੂੰ ਕਈ ਕੁਛ ਕੀਤਾ ਤੇ ਫਿਰ ਵੱਜਣ ਲੱਗਾ। ਕਹਿੰਦੇ ਜੇ ਕੋ ਪੁਰਾਣੀ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਲਵੇ, ਗੁਰਬਾਣੀ ਦੀ ਵਿਚਾਰ ਕਰ ਲਵੇ, ਸੱਚਾਈ ਨੂੰ ਲੱਭਣ ਦੀ ਕੋਸ਼ਿਸ਼ ਕਰੇ, ਕਹਿੰਦੇ ਉਹਦੇ ਅੰਦਰ ਬਿਨਾਂ ਕਿਸੇ ਤਿਆਰੀ ਦੇ, ਬਿਨਾਂ ਕਰਮ ਕਾਂਡ ਦੇ, ਬਿਨਾਂ ਕਿਸੇ ਤਿਆਰੀ ਦੇ ਅੰਦਰ ਢੋਲ ਵੱਜਣ ਲੱਗ ਪੈਂਦਾ। ਕਹਿੰਦਾ ਭਾਵ ਇਸ ਗੁਰਬਾਣੀ ਦੀ ਵਿਚਾਰ ਚੱਲ ਪੈਂਦੀ ਹੈ, ਬਿਨਾਂ ਕਿਸੇ ਤਾਕਤ ਦੇ, ਬਿਨਾਂ ਕਿਸੇ ਦੇ ਮਗਰ ਭੱਜਿਆਂ ਦੇ, ਬਿਨਾਂ ਮਿਹਨਤ ਕੀਤੇ ਅੰਦਰ ਗੁਰਬਾਣੀ ਦੀ ਵਿਚਾਰ ਵੱਜਣ ਲੱਗ ਪੈਂਦੀ। ਕਿੱਦਾਂ? ਜਿਹੜਾ ਤੇ ਬੰਦਾ ਰੱਬ ਦੀ ਖੋਜ ਕਰਦਾ, ਜਿਹਦੇ ਅੰਦਰ ਚਾਹ ਹੈ ਮੈਂ ਰੱਬ ਲੱਭਣਾ, ਉਹ ਗੁਰਬਾਣੀ ਪੜ੍ਹਦਾ ਤੇ ਤੁਰਿਆ ਫਿਰਦਾ, ਕੰਮ ਕਰਦਾ, ਉਹਦੇ ਅੰਦਰ ਸ਼ਬਦ ਦੀ ਵਿਚਾਰ ਚੱਲਦੀ ਹੈ ਵੀ ਇਹਦਾ ਕੀ ਮਤਲਬ ਹੋਊਗਾ ਪੰਕਤੀ ਦਾ, ਜਦੋਂ ਉਹਦੇ ਤੁਰਿਆਂ ਫਿਰਦਿਆਂ ਮਨ ਚ ਵਿਚਾਰ ਚੱਲਦੀ ਹੈ, ਉਹਦੇ ਅੰਦਰ ਢੋਲ ਵੱਜਣ ਲੱਗ ਪੈਂਦਾ। ਢੋਲ ਦਾ ਮਤਲਬ ਕਿ ਉਹਦੇ ਅੰਦਰ ਸ਼ਬਦ ਦੀ ਵਿਚਾਰ ਚੱਲ ਪੈਂਦੀ ਹੈ। ਹੁਣ ਤੁਸੀਂ ਸਿਆਣੇ ਹੋ, ਕਿਸੇ ਵੇਲੇ ਘਰ ਦੇ ਅੰਦਰ ਜਾਂ ਸਾਡੇ ਆਂਢ ਗੁਆਂਢ ਕੋਈ ਵਿਆਹ ਸ਼ਾਦੀ ਹੋਵੇ, ਉਹਨਾਂ ਦੇ ਘਰ ਢੋਲ ਵੱਜਦਾ ਜਾਂ ਸਾਡੇ ਘਰ ਢੋਲ ਵੱਜਦਾ, ਤੇ ਕੋਈ ਬੰਦਾ ਸਾਨੂੰ ਆਵਾਜ਼ ਮਾਰਦਾ, ਅਸੀਂ ਸੁਣਦੇ ਨਹੀਂ। ਉਹ ਕਹਿੰਦਾ, ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਇੰਨੀਆਂ ਆਵਾਜ਼ਾਂ ਮਾਰੀਆਂ, ਤੁਸੀਂ ਸੁਣੀ ਨੀ ਗੱਲ ਮੇਰੀ? ਤੇ ਕੀ ਕਹਿੰਦੇ ਹੋ? ਭਾਈ ਸਾਹਿਬ ਤੁਹਾਡਾ ਮੇਰੀ ਕੋਈ ਦੁਸ਼ਮਣੀ ਥੋੜੀ ਹੈ। ਫਿਰ ਕੀ ਗੱਲ ਹੋ ਗਈ, ਸੁਣੀ ਕਿਉਂ ਨੀ ਮੇਰੀ ਗੱਲ? ਕਹਿੰਦਾ ਭਾਈ ਸਾਡੇ ਗਾਂਢ ਢੋਲ ਵੱਜਦਾ ਪਿਆ ਸੀ, ਮੈਂ ਤੁਹਾਡੀ ਗੱਲ ਸੁਣੀ ਨੀ, ਮੈਨੂੰ ਆਵਾਜ਼ ਸੁਣਾਈ ਦਿੱਤੀ ਨੀ। ਇੱਥੇ ਫਿਰ ਭਗਤ ਨਾਮਦੇਵ ਜੀ ਕਹਿੰਦੇ, ਕਹਿੰਦੇ ਜਿਹਨਾਂ ਅੰਦਰ ਗੁਰਬਾਣੀ ਦੀ ਵਿਚਾਰ ਚੱਲਦੀ ਹੈ ਨਾ, ਉਹ ਤੁਰੇ ਫਿਰਦੇ ਕੰਮ ਕਰਦੇ ਉਹਨਾਂ ਦੇ ਅੰਦਰ ਕੇਵਲ ਦਾ ਕੇਵਲ ਵਿਚਾਰ ਚੱਲਦੀ ਹੈ, ਬਿਨਾਂ ਮੜਨ ਤੋਂ ਹੀ ਅੰਦਰ ਢੋਲ ਵੱਜਣ ਲੱਗ ਪੈਂਦਾ, ਉਹਨਾਂ ਨੂੰ ਵਿਕਾਰਾਂ ਦੀਆਂ ਆਵਾਜ਼ਾਂ ਨਹੀਂ ਸੁਣਦੀਆਂ, ਉਹਨਾਂ ਨੂੰ ਆਵਾਜ਼ਾਂ ਨਹੀਂ ਸੁਣਦੀਆਂ ਵਿਕਾਰਾਂ ਦੀਆਂ। ਸਾਡੇ ਅੰਦਰ ਵਿਕਾਰਾਂ ਦੀਆਂ ਆਵਾਜ਼ਾਂ ਆਉਂਦੀਆਂ, ਠੀਕ ਹੈ ਨੀ? ਗੁਰੂ ਪਿਆਰਿਓ ਕਦੀ ਦੇਖਿਓ ਵਿਕਾਰ ਕਿੱਦਾਂ ਆਵਾਜ਼ਾਂ ਮਾਰਦੇ ਆ। ਸਾਡੀਆਂ ਨਿੱਤਰ ਅੱਖਾਂ, ਅਸੀਂ ਤੁਰੇ ਜਾਣ ਰਹੇ ਹਾਂ ਜਾਂ ਘਰ ਬੈਠੇ ਹਾਂ ਜਾਂ ਕੁਝ ਵੀ ਕਰਦੇ ਪਏ ਹਾਂ, ਆਪਾਂ ਕੋਈ ਚੀਜ਼ ਦੇਖੀ, ਕਿਸੇ ਦੀ ਗੱਡੀ ਦੇਖੀ ਤਾਂ ਮਨ ਚ ਆ ਜਾਂਦਾ ਸਾਡੇ ਕੋਲ ਵੀ ਹੋਵੇ, ਠੀਕ ਹੈ? ਕਿਸੇ ਦੇ ਕੋਲ ਕੋਈ ਚੰਗਾ ਕੱਪੜਾ ਪਾਇਆ ਵੇਖਿਆ ਤਾਂ ਮਨ ਚ ਆ ਜਾਂਦਾ ਸਾਡੇ ਕੋਲ ਵੀ ਹੋਵੇ। ਗੁਰੂ ਪਿਆਰਿਓ, ਇੱਥੇ ਗੁਰੂ ਸਾਹਿਬਾਂ ਕੀ ਕਹਿਣ ਲੱਗੇ? ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰਬਾਣੀ ਦੀ ਵਿਚਾਰ ਚੱਲਦੀ, ਸ਼ਬਦ ਦੀ ਵਿਚਾਰ ਚੱਲਦੀ ਹੈ, ਕਹਿੰਦੇ ਬਿਨਾਂ ਮੜਨ ਦਾ ਅੰਦਰ ਢੋਲ ਵੱਜਣ ਡਿਆ। ਹੁਣ ਬਿਨਾਂ ਮੜਨ ਦਾ ਮਤਲਬ ਕੀ ਹੈ? ਮੜਨ ਦੀ ਕਮਾਈ ਕੀਤੀ, ਮਿਹਨਤ ਕੀਤੀ, ਢੋਲ ਤਾਂ ਹੀ ਬਣਿਆ। ਇੱਥੇ ਗੁਰੂ ਜੀ ਨੇ ਜਿਹੜਾ ਰੱਬ ਦੀ ਖੋਜ ਕਰਦਾ ਨਾ, ਉਹਨੂੰ ਬਿਨਾਂ ਮਿਹਨਤ ਕੀਤਿਆਂ ਬਿਨਾਂ ਜ਼ੋਰ ਲਾਏ ਉਹਦੇ ਅੰਦਰ ਸ਼ਬਦ ਦੀ ਵਿਚਾਰ ਚੱਲ ਪੈਂਦੀ ਹੈ। ਹਨ ਮੜਿਆ, ਕੋਈ ਲੋੜ ਨੀ ਮੜਨ ਦੀ, ਕਿੱਥੇ ਖੋਲ ਲਿਆਊਗਾ, ਕਿੱਥੇ ਪੁੜੇ ਲਿਆਊਗਾ ਤੇ ਲਾਊਗਾ, ਕਹਿੰਦੇ ਨਾ ਨਾ, ਕੁਝ ਲਿਆਉਣ ਦੀ ਲੋੜ ਨੀ, ਕੋਈ ਮਿਹਨਤ ਕਰਨ ਦੀ ਲੋੜ ਨੀ, ਸਿਰਫ ਮਨ ਚ ਪ੍ਰੇਮ ਪੈਦਾ ਹੋ ਜਾਏ, ਗੁਰਬਾਣੀ ਦੀ ਵਿਚਾਰ ਤੁਰ ਪੈਂਦੀ ਹੈ। ਫਿਰ ਐਸੀ ਵਿਚਾਰ ਤੁਰਦੀ ਹੈ ਅੰਦਰ, ਐਸਾ ਖੜਾਕ ਹੁੰਦਾ ਕਿਹਦਾ? ਸ਼ਬਦ ਦੀ ਵਿਚਾਰ ਦਾ। ਐਸੀ ਵਿਚਾਰ ਅੰਦਰ ਤੁਰਦੀ ਹੈ, ਐਸੀ ਵਿਚਾਰ ਤੁਰਦੀ ਹੈ, ਗੁਰੂ ਸਾਹਿਬ ਨੂੰ ਕਹਿਣ ਲੱਗੇ ਵੀ ਭਾਈ ਬਿਆਨ ਕਰਨਾ ਔਖਾ। ਕਹਿੰਦੇ ਫਿਰ ਕਿਸੇ ਦੀ ਆਵਾਜ਼ ਨੀ ਸੁਣਦੀ, ਖੜਾਕਾ ਨੀ ਸੁਣਦਾ, ਕਿੱਦਾਂ? ਅੱਖਾਂ ਦੇ ਜ਼ਰੀਏ ਵੇਖਣ ਡਿਆ ਵੀ ਗੱਡੀ ਬੜੀ ਸੋਹਣੀ ਹੈ। ਅੱਗੇ ਰੋਜ਼ ਕਹਿੰਦਾ ਹੁੰਦਾ ਸੀ ਮੇਰੇ ਕੋਲ ਵੀ ਹੋਵੇ। ਹੁਣ ਅੰਦਰ ਵਿਚਾਰ ਚੱਲਣ ਡੀ ਸੀ, ਅੰਦਰ ਢੋਲ ਵੱਜਣ ਡਿਆ ਸੀ, ਅੰਨ ਮੜਿਆ ਹੀ, ਅੱਖਾਂ ਦਾ ਵੇਖੀ ਜ਼ਰੂਰ ਹੈ ਗੱਡੀ, ਪਰ ਖੜਾਕ ਸੁਣਿਆ ਨਹੀਂ। ਕਹਿੰਦਾ ਆਪਾਂ ਅੰਦਰ ਆਵਾਜ਼ ਪਹੁੰਚੀ ਨੀ ਵੀ ਮੇਰੇ ਕੋਲ ਵੀ ਹੋਵੇ, ਆਵਾਜ਼ ਨੀ ਪਹੁੰਚੀ, ਅੰਦਰ ਵਿਚਾਰ ਚੱਲਣ ਡੀ ਸੀ, ਠੀਕ ਹੈ? ਹੁਣ ਅੰਦਰ ਵਿਚਾਰ ਚੱਲਦੀ ਪਈ ਸੀ, ਢੋਲ ਵੱਜਦਾ ਪਿਆ ਸੀ, ਅੱਗੇ ਨਿੰਦਿਆ ਸੁਣਦਾ ਸੀ ਕਿਸੇ ਦੀ ਤੇ ਭੁੜਕ ਜਾਂਦਾ ਸੀ, ਬੰਦਾ ਵਾਕਈ ਮਾੜਾ ਹੈ, ਮੈਂ ਵੀ ਇਹਦੇ ਨਾਲ ਮੁਲਾਕਾਤ ਕੀਤੀ, ਬੰਦਾ ਮਾੜਾ ਹੈ। ਹੁਣ ਕੋਈ ਬੰਦਾ ਕਹਿ ਰਿਹਾ, ਕਹਿੰਦਾ ਭਾਈ ਸਾਹਿਬ ਬੰਦਾ ਬੜਾ ਮਾੜਾ ਜਿਹਾ, ਤੁਸੀਂ ਉਹਦੇ ਕੋਲ ਕੱਲ ਬੈਠੇ ਸੀ ਨਾ, ਮੇਰਾ ਦਿਲ ਕਰਦਾ ਤੁਹਾਨੂੰ ਕਹਾਂ ਪਰ ਮੈਂ ਕਿਹਾ ਨੀ, ਮੈਂ ਧਿਆਨ ਰੱਖਿਓ, ਬਚ ਕੇ ਰਹੋ। ਉਹ ਸਾਰੀ ਗੱਲਬਾਤ ਸੁਣਾ ਕੇ ਚਲਾ ਗਿਆ, ਜਾਣ ਲੱਗਾ, ਕਹਿੰਦਾ ਭਾਈ ਧਿਆਨ ਰੱਖਿਓ। ਕਹਿੰਦਾ ਕਾਹਦਾ? ਕਹਿੰਦਾ 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 ਭਾਈ ਮੈਂ ਤੁਹਾਨੂੰ ਉਹਦੀ ਗੱਲ ਸੁਣੀ। ਕਹਿੰਦਾ ਕੋਈ ਨੀ, ਬਚ ਕਰਦੇ। ਕਿਹੜੀ ਗੱਲੋਂ? ਅੰਦਰ ਢੋਲ ਵੱਜਦਾ ਪਿਆ, ਅੰਨ ਮੜਿਆ ਹੋਇਆ, ਉਹਦੇ ਖੜਾਕ ਦੇ ਵਿੱਚ ਇਹਨੂੰ ਕਿਸੇ ਦੀ ਨਿੰਦਿਆ ਵੀ ਨਹੀਂ ਸੁਣੀ, ਨਿੰਦਿਆ ਵੀ ਨਹੀਂ ਸੁਣੀ, ਵਿਚਾਰ ਚੱਲਦੀ ਪਈ ਨਾ ਅੰਦਰ, ਗੁਰਬਾਣੀ ਦੀ ਵਿਚਾਰ ਚੱਲਣ ਲੱਗ ਪਈ, ਅੰਦਰ ਸੁਣਦਾ ਹੀ ਨਹੀਂ ਪਿਆ ਕੁਛ ਵੀ। ਸੱਚ ਜੇ ਕੋਈ ਸਾਧੂ ਸੰਤ ਵੇਖਿਓ, ਰੱਬ ਦਾ ਪਿਆਰਾ ਵੇਖਿਓ, ਫਿਰ ਸਾਧੂ ਸੰਤ ਨੂੰ ਕਹਿ ਦਿਓ ਵੀ ਆਹ ਕੰਮ ਕਿੱਦਾਂ ਕਰਨਾ, ਜਿੱਦਾਂ ਚੰਗਾ ਲੱਗਦਾ ਪੁੱਤ ਕਰ ਲਓ, ਏਦਾਂ ਕਰਦੀ ਏਦਾਂ ਕਰ ਲਓ, ਇੱਥੇ ਰੱਖ ਦੀ ਇੱਥੇ ਰੱਖ ਦਿਓ। ਤੇ ਤੁਸੀਂ ਕੀ ਕਹਿੰਦੇ ਹੋ? ਪੁੱਤ ਜੋ ਤੂੰ ਕਹਿੰਦਾ ਕੋਈ ਗੱਲ ਹੀ ਨਹੀਂ, ਕਰਦੇ ਬਹੁਤ ਵਧੀਆ। ਕਿਸੇ ਨੇ ਕਿਹਾ, ਉਹ ਕਹਿੰਦਾ ਸਾਧੂ ਸੁਭਾਅ ਯਾਰ, ਜਿੱਦਾਂ ਕਹਿੰਦੇ ਉਦਾਂ ਹੀ ਮੰਨ ਜਾਂਦੇ। ਉਹ ਭਾਈ ਮੰਨ ਨਹੀਂ ਜਾਂਦੇ, ਉਹਨਾਂ ਅੰਦਰ ਢੋਲ ਵੱਜਣ ਡਿਆ ਆ, ਬਿਨਾਂ ਮੜਿਆ ਹੀ ਢੋਲ ਵੱਜਣ ਡਿਆ, ਬਿਨਾਂ ਮਿਹਨਤ ਕੀਤੇ ਹੀ ਅੰਦਰ ਵਿਚਾਰ ਚੱਲਣ ਡਈ ਹੈ, ਉਹਨੂੰ ਤੁਹਾਡੀ ਗੱਲ ਹੀ ਨਹੀਂ ਸੁਣ ਡਈ ਵੀ ਤੂੰ ਕਹਿਣ ਕੀ ਡਿਆ। ਉਹ ਕਹਿੰਦਾ ਜੰਗਾ ਜੋ ਕਰਦਾ ਕਰੀ ਜਾ। ਇਹਨੂੰ ਕਹਿੰਦੇ ਅੰਨ ਮੜਿਆ ਮੰਦਲ ਵੱਜੇ। ਜਿਹਨਾਂ ਅੰਦਰ ਸ਼ਬਦ ਦੀ ਵਿਚਾਰ ਚੱਲ ਪਈ ਨਾ, ਹੁਣ ਤੁਸੀਂ ਕੋਸ਼ਿਸ਼ ਕਰਿਓ ਤੇ ਬੇਨਤੀ ਕਰਿਓ, ਕਿਆ ਸੀ ਬੇਨਤੀ ਕਰਿਓ, ਜਾਣ ਪੱਲੇ ਬੰਨੋ ਬੇਨਤੀ ਕੈਸੀ ਕਰਨੀ, ਆ ਜਨ ਮੜਿਆ ਮਤਲਬ ਵਜਾਉਣਾ ਆਪਾਂ ਆਪਣੇ ਅੰਦਰ ਤੇ ਬੇਨਤੀ ਕਰਨੀ। ਮੱਥਾ ਸਾਰਿਆਂ ਨੇ ਟੇਕਿਆ, ਕਿਉਂ ਨੂੰ ਮੱਥਾ ਸਾਰਿਆਂ ਨੇ ਟੇਕਿਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਅੰਦਰ। ਗੁਰਸਿੱਖ ਪਿਆਰੇ ਪੁੱਛਣ ਲੱਗੇ ਵੀ ਬਾਬਾ ਜੀ ਵੀ ਜਦੋਂ ਗੁਰੂ ਸਾਹਿਬਾਂ ਨੇ ਮੱਥਾ ਟੇਕੀ ਦਾ ਕਿੱਦਾਂ ਟੇਕਣਾ ਚਾਹੀਦਾ? ਅਸੀਂ ਉਹਨੂੰ ਕਹਿ ਬੈਠੇ ਵੀ ਮੱਥਾ ਪੁੰਜੇ ਲਾਉਣਾ ਚਾਹੀਦਾ, ਆਪਣਾ ਮੱਥਾ ਗੁਰੂ ਦੇ ਚਰਨਾਂ ਚ ਪੁੰਜੇ ਲਾਉਣਾ ਚਾਹੀਦਾ। ਕਹਿੰਦਾ ਜੀ ਉਹ ਕਿਉਂ? ਕੋਈ ਮਤਲਬ ਦੱਸੋਗੇ? ਮੈਂ ਦੱਸ ਦਿੰਦੇ, ਦੱਸੋ ਅਸੀਂ ਮੱਥਾ ਪੁੰਜੇ ਲਾਉਣਾ ਚਾਹੀਦਾ, ਬਿਲਕੁਲ ਜ਼ਮੀਨ ਦੇ ਨਾਲ ਮੱਥਾ ਲਾ ਕੇ ਮੱਥਾ ਟੇਕਣਾ ਚਾਹੀਦਾ, ਔਰ ਅੰਦਰੋਂ ਬੇਨਤੀ ਕਰਨੀ ਚਾਹੀਦੀ ਹੈ ਵੀ ਕਿਤੇ ਮੇਰਾ ਢੋਲ ਵੱਜ ਪਿਆ ਅੰਦਰੋਂ। ਕਹਿੰਦਾ ਜੀ ਕਿੱਦਾਂ ਦਾ ਢੋਲ ਵੱਜ ਪਿਆ? ਮੈਂ ਕਿਹਾ ਮੱਥਾ ਟੇਕ ਤੇ ਬੇਨਤੀ ਕਰੀ। ਕੈਸੀ ਬੇਨਤੀ ਕਰੀ? ਸੁਣਿਓ, ਮੱਥਾ ਤੁਸੀਂ ਟੇਕਿਆ ਪਰ ਕਿਉਂ ਟੇਕਿਆ? ਕਿਸੇ ਨੇ ਟੇਕਿਆ ਮੇਰਾ ਕੰਮ ਕਰ ਚੰਗਾ ਕਰਦੀ, ਕਿਸੇ ਨੇ ਟੇਕਿਆ ਹੀ ਮੇਰੀ ਔਲਾਦ ਨਹੀਂ ਹੈ, ਕਿਸੇ ਨੇ ਟੇਕਿਆ ਮੇਰੀ ਔਲਾਦ ਤੇ ਕੰਮ ਨਹੀਂ ਬਣ ਰਿਹਾ ਹੈ। ਆਓ ਫਿਰ ਮੱਥਾ ਟੇਕਣਾ, ਜਦੋਂ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਮੱਥਾ ਰੱਖ ਕੇ ਪੁੰਜੇ ਮੱਥਾ ਰੱਖ ਕੇ ਟੇਕਣਾ ਤੇ ਕਹਿਣਾ ਕੀ ਅੰਦਰੋਂ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ, ਕੈਸੀ ਕਿਰਪਾ ਕਰਦੇ, ਅੱਜ ਮੇਰੇ ਤੇ ਮਿਹਰ ਭਰਿਆ ਹੱਥ ਰੱਖ ਦਿਓ, ਮੇਰੀ ਮੱਤ ਮਿੱਟੀ ਚ ਮਿਲ ਜਾਏ, ਮੇਰੀ ਮੱਤ ਮਿੱਟੀ ਚ ਮਿਲ ਜਾਏ ਪਰ ਤੇਰੀ ਮੱਤ ਮੇਰੇ ਚ ਮਿਲ ਜਾਏ। ਆ ਜੇ ਮੱਥਾ ਟੇਕਣਾ, ਮੇਰੀ ਮੱਤ ਮਿੱਟੀ ਚ ਮਿਲ ਜਾਏ, ਤੇਰੀ ਮੱਤ ਮੇਰੇ ਚ ਮਿਲ ਜਾਏ। ਜਦੋਂ ਇਹਦੀ ਮੱਤ ਅੰਦਰ ਮਿਲ ਗਈ, ਅੰਦਰ ਢੋਲ ਵੱਜਣ ਲੱਗ ਪੈਣਾ, ਫਿਰ ਨਹੀਂ ਸੁਣਨਾ ਕੁਛ ਵੀ। ਆ ਜੇ ਅੰਨ ਮੜਿਆ ਮੰਦਲ ਵੱਜੇ, ਫਿਰ ਗੁਰੂ ਜੀ ਕੀ ਕਹਿਣ ਲੱਗੇ ਬਿਨ ਸਾਵਣ ਕੰਨ ਹਰ ਗਾਜੇ। ਕਹਿੰਦੇ ਵੀ ਧਿਆਨ ਦਿਓ, ਜਿਹੜੇ ਬੱਦਲ ਆ ਨਾ ਸੌਂ ਦੇ ਮਹੀਨੇ ਜੀ ਗਰਕਦੇ ਆ, ਕੋਈ ਰੁੱਤ ਹੋਵੇ, ਕੋਈ ਮੌਸਮ ਹੋਵੇ ਤੇ ਬੱਦਲ ਗਰਜਦੇ, ਕੀ ਕਹੀਦਾ? ਬੱਦਲ ਬੜੇ ਗਰਜਣ ਡੇ ਆ। ਬੱਚਾ ਕਹਿੰਦਾ ਬੱਦਲ ਬੜੇ ਗਰਜਣ ਡੇ ਅੱਜ ਕੱਲ੍ਹ, ਤੇ ਮਾਂ ਕਹਿੰਦੀ ਪੁੱਤ ਮੌਸਮ ਆ, ਸੌਣ ਦਾ ਮਹੀਨਾ ਪੁੱਤ, ਸੌਣ ਦੇ ਮਹੀਨੇ ਚ ਬੱਦਲ ਗਰਜਦੇ ਹੀ ਹੁੰਦੇ ਨੇ। ਤੇ ਇੱਥੇ ਭਗਤ ਨਾਮਦੇਵ ਜੀ ਪਤਾ ਕੀ ਕਹਿੰਦੇ? ਕਹਿੰਦੇ ਕੋਈ ਮੌਸਮ ਹੋਵੇ, ਕੋਈ ਰੁੱਤ ਹੋਵੇ ਤੇ ਬੱਦਲ ਗਰਜਦੇ ਨੇ। ਕਹਿੰਦੇ ਪਰ ਜਦੋਂ ਗੁਰਬਾਣੀ ਦਾ ਅੰਦਰ ਢੋਲ ਵੱਜਦਾ ਨਾ ਤੇ ਗੁਰੂ ਪਿਆਰਿਓ, ਕਿਸੇ ਮੌਸਮ ਦੀ ਲੋੜ ਨਹੀਂ, ਕਿਸੇ ਸਮੇਂ ਖਾਸ ਦੀ ਲੋੜ ਨਹੀਂ, ਫਿਰ ਬਿਨਾਂ ਸਮੇਂ ਤੋਂ ਬਿਨਾਂ ਰੁੱਤ ਤੋਂ ਹੀ ਅੰਦਰ ਬੱਦਲ ਗਰਜਣ ਲੱਗ ਪੈਂਦੇ ਆ। ਤਾਂ ਮਤਲਬ ਅੰਦਰ ਦਿਮਾਗ ਚ ਗੁਰਬਾਣੀ ਦੇ ਵਿਚਾਰ ਦਾ ਜ਼ੋਰ ਪੈਣ ਲੱਗ ਪੈਂਦਾ, ਫਿਰ ਕਿਸੇ ਸੌਣ ਦੇ ਮਹੀਨੇ ਦੀ ਲੋੜ ਨਹੀਂ ਜੇ ਪੈਂਦੀ। ਦੱਸੋ ਬੱਦਲ ਗਰਜਣ ਤੇ ਸੌਣ ਮਹੀਨੇ ਦੀ ਲੋੜ ਆ, ਪਰ ਅੰਦਰ ਗੁਰਬਾਣੀ ਦੀ ਵਿਚਾਰ ਚੱਲ ਪਵੇ ਕਿਸੇ ਸੌਣ ਦੇ ਮਹੀਨੇ ਦੀ ਲੋੜ ਨਹੀਂ। ਜਿੱਦਣ ਮਨ ਜੁੜ ਗਿਆ ਸਮਝ ਲਓ ਉਦਣ ਹੀ ਸੌਣ ਦਾ ਮਹੀਨਾ। ਇਹਦਾ ਮਤਲਬ ਕੀ ਹੈ? ਵੀ ਕੋਈ ਰੁੱਤ ਹੋਵੇ ਤੇ ਸਪੈਸ਼ਲ ਹੁੰਦੀ, ਠੀਕ ਹੈ, ਤੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਵੀ ਕਿਸੇ ਭੁਲੇਖੇ ਚ ਨਾ ਪੈ ਜੀ, ਕੋਈ ਸੌਣ ਦਾ ਮਹੀਨਾ ਜਾਂ ਖਾਸ ਰੁੱਤ ਨਾ ਡਿੱਕੀ, ਐਸਾ ਮਨ ਜੋੜ ਲਾ ਗੁਰੂ ਚਰਨਾਂ ਦੇ ਅੰਦਰ ਵੀ ਗੁਰੂ ਜੀ ਮੇਰੇ ਅੰਦਰ ਕਰ ਦਿਓ ਕਿਰਪਾ ਵੀ ਤੁਹਾਡੀ ਵਿਚਾਰ ਚੱਲ ਪਵੇ, ਫਿਰ ਤੈਨੂੰ ਕਿਸੇ ਮੌਸਮ ਦੀ ਉਡੀਕ ਕਰਨ ਦੀ ਲੋੜ ਨਹੀਂ, ਕਿਸੇ ਟਾਈਮ ਦੀ ਉਡੀਕ ਕਰਨ ਦੀ ਲੋੜ ਨਹੀਂ। ਜਿੱਦਣ ਇਹਦੇ ਨਾਲ ਮਨ ਬਿੱਟੀ ਜੁੜ ਗਈ, ਅੰਦਰ ਬੱਦਲ ਗਰਜਣ ਲੱਗ ਪੈਣੇ। ਬੱਦਲ ਗਰਜਣ ਦਾ ਮਤਲਬ ਪਤਾ ਕੀ ਹੁੰਦਾ? ਜਦੋਂ ਆਕਾਸ਼ ਚ ਬੱਦਲ ਗਰਜਦੇ ਆ ਨਾ, ਉਦੋਂ ਮਨ ਬਿੱਟੀ ਪਤਾ ਕਹਿੰਦੀ ਹੈ ਮੀਂਹ ਪਊਗਾ, ਮੀਂਹ ਪਊਗਾ। ਤੇ ਜਦੋਂ ਸਾਡੇ ਦਿਮਾਗ ਦੇ ਅੰਦਰ ਗੁਰਬਾਣੀ ਦੀ ਵਿਚਾਰ ਜ਼ੋਰ ਪਾਉਂਦੀ ਹੈ ਤੇ ਉਦੋਂ ਫਿਰ ਮਨ ਚ ਲੱਗਦਾ ਵੀ ਸਿਮਰਨ ਚੱਲੂਗਾ ਹੀ ਚੱਲੂਗਾ, ਸੁਰਤ ਨਾਮ ਨਾਲ ਜੁੜੂਗੀ ਜੁੜੂਗੀ। ਤੇ ਜਿੰਨਾ ਚਿਰ ਗੁਰਬਾਣੀ ਦੀ ਵਿਚਾਰ ਹੀ ਅੰਦਰ ਹੈ ਨਹੀਂ, ਬੱਦਲ ਹੀ ਨਹੀਂ ਆਏ, ਗੜਕੇ ਹੀ ਨਹੀਂ, ਤੇ ਮੀਂਹ ਕਿੱਥੋਂ ਪੈ ਜੂ? ਇਹਦਾ ਮਤਲਬ ਜਿੰਨਾ ਚਿਰ ਗੁਰਬਾਣੀ ਦੀ ਵਿਚਾਰ ਨਹੀਂ ਉਹਨਾਂ ਚਿਰ ਨਾਮ ਸਿਮਰਨ ਨਹੀਂ ਆਉਣਾ, ਸਿਮਰਨ ਨਹੀਂ ਜਿਉਣਾ, ਕਿਉਂਕਿ ਉਹਨਾਂ ਚਿਰ ਬਿਰਤੀ ਬਣੀ ਰਹਿੰਦੀ ਹੈ, ਐਸੀ ਬਿਰਤੀ ਬਣੀ ਰਹਿੰਦੀ ਹੈ। ਗੁਰੂ ਜੀ ਸਮਝਾਉਂਦੇ ਪਏ, ਆਪ ਨੂੰ ਸਭ ਕੁਛ ਸਮਝਾਉਂਦੇ ਆ ਪਰ ਆਪਾਂ ਗੌਰ ਨਹੀਂ ਕੀਤੀ, ਸਾਨੂੰ ਵਿਚਾਰ ਇਸ ਪਾਸੇ ਜਾਂਦੀ ਨਹੀਂ ਸਾਡੀ, ਠੀਕ ਹੈ। ਸਭ ਕੁਛ ਲਿਖਿਆ ਬਾਣੀ ਚ ਪਰ ਆਪਾਂ ਨੇ ਕੀ ਕੀਤਾ? ਪੜ੍ਹੀ ਪਰ ਵਿਚਾਰ ਕਰਨ ਤੱਕ ਆਪਾਂ ਪਹੁੰਚੇ ਹੀ ਨਹੀਂ, ਸਾਨੂੰ ਲੋੜ ਨਹੀਂ, ਕਿਉਂਕਿ ਸਾਡੀ ਬਿਰਤੀ ਏਦਾਂ ਦੀ ਵੀ ਸਵੇਰੇ ਉੱਠੇ ਆਪਾਂ ਪੰਜ ਬਾਣੀਆਂ ਦਾ ਪਾਠ ਕੀਤਾ, ਆਪਾਂ ਬਹੁਤ ਸੋਹਣਾ ਕੰਮ ਕੀਤਾ, ਪਰ ਇੱਥੇ ਟਿਕ ਰਹੇ। ਗੁਰੂ ਜੀ ਦਾ ਜਿੱਚਰ ਇਹ ਲਹਿਰੀ ਵਿੱਚ ਹੈ, ਗੁਰੂ ਜੀ ਕਹਿੰਦੇ ਜਿੰਨਾ ਚਿਰ ਜਿਹੜਾ ਮਨ ਹੈ ਨਾ ਲਹਿਰੀ ਵਿੱਚ, ਮਤਲਬ ਕੀ ਹੈ ਤੁਸੀਂ ਦੇਖੋ ਸਮੁੰਦਰ ਦੀਆਂ ਲਹਿਰਾਂ ਉੱਡਦੀਆਂ, ਹਵਾ ਭਰ ਜਾਂਦੀ ਤੇ ਬੁਲਬੁਲੇ ਬਣ ਜਾਂਦੇ, ਵੱਖਰੀ ਹੋਂਦ ਬਣਾ ਕੇ ਬਹਿ ਜਾਂਦੇ। ਤੇ ਕੋਈ ਜਿੱਚ ਇਹ ਮਨ ਲਹਿਰੀ ਵਿੱਚ ਹੈ, ਕਹਿੰਦਾ ਜਿੰਨਾ ਚਿਰ ਮੇਰਾ ਮਨ ਵੀ ਨਾ ਉਹਨਾਂ ਲਹਿਰਾਂ ਵਾਂਗ ਨਾ ਆਪਣੀ ਹੋਂਦ ਸੰਸਾਰ ਤੋਂ ਵੱਖਰੀ ਸਮਝਦਾ, ਡਾਰੀਆਂ ਮਾਰਦਾ ਫਿਰਦਾ, ਕਹਿੰਦਾ ਭਾਵ ਜਿਵੇਂ ਉਹ ਪਾਣੀ ਉਛਲਦਾ, ਇਵੇਂ ਸਾਡਾ ਮਨ ਜਿਹੜਾ ਨਾ, ਸਾਡੀ ਸੋਚ ਜਿਹੜੀ ਹੈ ਗੁਰੂ ਦੇ ਦਰ ਤੋਂ ਉਛਲਦੀ ਹੈ, ਪਰ ਉਹਨੂੰ ਭਜਦੀ ਹੈ। ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਹੰਕਾਰ, ਕਹਿੰਦੇ ਉਨਾ ਚਿਰ ਨਾ ਜਿੱਦਾਂ ਉਹਦੇ ਪਾਣੀ ਚ ਬੁਲਬੁਲਾ ਹਵਾ ਭਰ ਗਈ, ਬੁਲਬੁਲਾ ਬਣ ਗਿਆ, ਉਦਾਂ ਸਾਡੇ ਮਨ ਚ ਹੰਕਾਰ ਭਰਦਾ, ਅਸੀਂ ਵੀ ਬੁਲਬੁਲਾ ਬਣ ਜਾਂਦੇ ਹਾਂ, ਅਸੀਂ ਵੀ ਸੰਸਾਰ ਤੇ ਆਪਣੇ ਆਪ ਨੂੰ ਨਿਰੰਕਾਰ ਤੋਂ ਵੱਖਰਾ ਸਮਝਣ ਲੱਗ ਪੈਂਦੇ। ਫਿਰ ਕੀ ਕਹਿੰਦੇ, ਸ਼ਬਦ ਸਾਧਨ ਆਵੇ ਨਾਮ ਨਾ ਲੱਗੇ ਪਿਆਰ, ਧਿਆਨ ਦੇਣਾ, ਸ਼ਬਦ ਸਾਧ ਨਾ ਆਵੇ ਨਾਮ ਨਾ ਲੱਗੇ ਪਿਆਰ। ਕਹਿੰਦੇ ਫਿਰ ਸਾਨੂੰ ਨਾ ਸ਼ਬਦ ਦਾ ਭਾਵ ਇੱਥੇ ਉਪਦੇਸ਼, ਕਹਿੰਦਾ ਜਿੰਨਾ ਚਿਰ ਸਾਡਾ ਮਨ ਭਟਕਦਾ ਲਹਿਰਾਂ ਦੇ ਵਿੱਚ, ਕਹਿੰਦਾ ਆਪਾਂ ਇਸ਼ਾਰਾ ਮਾਰਦਾ ਫਿਰਦਾ ਸੰਸਾਰ ਚ, ਉਹਨਾਂ ਚਿਰ ਅਸੀਂ ਗੁਰਬਾਣੀ ਪੜ੍ਹਦੇ ਹਾਂ ਪਰ ਸਾਨੂੰ ਇਸ ਉਪਦੇਸ਼ ਦਾ, ਇਸ ਗੁਰਬਾਣੀ ਦਾ ਸਵਾਦ ਨਹੀਂ ਆਉਂਦਾ। ਦੇਖੋ ਸ਼ਬਦ ਸਾਧਨ ਆਵੇ ਨਾਮ ਨਾ ਲੱਗੇ ਪਿਆਰ। ਜਿਸ ਬੰਦੇ ਨੂੰ ਇਸ ਉਪਦੇਸ਼ ਦਾ ਸਵਾਦ ਨਹੀਂ ਆਉਂਦਾ, ਸਵਾਦ ਦਾ ਭਾਵ ਕੀ ਹੈ, ਕਿਸੇ ਬੰਦੇ ਨੂੰ ਕੋਈ ਕੀ ਕਹਿੰਦਾ ਯਾਰ ਬੜੀ ਸਵਾਦ ਹੈ ਯਾਰ ਹੋਰ ਦੇ, ਭਾਈ ਸਾਹਿਬ ਸਬਜ਼ੀ ਥੋੜੀ ਬਣੀ ਹੈ ਥੋੜੀ ਜਿਹੀ ਦੇ ਦੇ ਯਾਰ ਸਵਾਦ ਬੜੀ ਹੈ, ਇਹਦਾ ਮਤਲਬ ਸਵਾਦ ਦਾ ਮਤਲਬ ਕੀ ਹੈ ਕਿ ਉਹਦਾ ਹੋਰ ਖਾਣ ਨੂੰ ਦਿਲ ਕਰਦਾ, ਉਹਨੂੰ ਸਵਾਦ ਕਹਿੰਦੇ, ਕਹਿੰਦਾ ਰੱਜ ਕੇ ਖਾਣੀ ਹੈ। ਤੇ ਜਿਹਨੂੰ ਗੁਰਬਾਣੀ ਦਾ ਸਵਾਦ ਆ ਜਾਂਦਾ ਨਾ, ਉਹਦਾ ਗੁਰਬਾਣੀ ਨੂੰ ਹੋਰ ਪੜ੍ਹਨ ਦਾ, ਹੋਰ ਡੂੰਘਾ ਜਾਣਦਾ ਔਰ ਹੋਰ ਇਹਦੇ ਲਾਗੇ ਬਹਿਣ ਦਾ ਮਨ ਕਰਦਾ ਏ, ਜਿਹਨੂੰ ਇਹ ਸਵਾਦ ਲੱਗਦੀ ਹੈ। ਤੇ ਜਿਹਨੂੰ ਸਵਾਦ ਨਹੀਂ ਨਾ ਲੱਗਦੀ, ਤੁਸੀਂ ਦੇਖਿਓ ਸਵੇਰੇ ਉੱਠ ਕੇ ਪਾਠ ਤੇ ਜ਼ਰੂਰ ਕਰਦਾ ਉਹ, ਪਰ ਮਨ ਭਟਕਣ ਡਿਆ ਆਉਂਦਾ ਵੀ ਕਿਹੜੇ ਵੇਲੇ ਸਮਾਪਤੀ ਹੋਵੇ ਤੇ ਉੱਠੇ ਮੈਂ ਕਿੱਥੇ ਵੱਜ ਗਿਆ, ਕਿੱਥੇ ਵੱਜ ਗਿਆ। ਤਾਂ ਗੁਰੂ ਸਾਹਿਬ ਮਨ ਕਹਿਣ ਲੱਗੇ, ਕਹਿਣ ਲੱਗੇ ਨਾਮ ਨਾ ਲੱਗੇ ਪਿਆਰ। ਕਹਿੰਦੇ ਜਿਹਨਾਂ ਨੂੰ ਗੁਰਬਾਣੀ ਦਾ ਸਵਾਦ ਨਹੀਂ ਆਇਆ, ਜਿਹਨਾਂ ਨੂੰ ਇਸ ਉਪਦੇਸ਼ ਦਾ ਸਵਾਦ ਨਹੀਂ ਆਉਂਦਾ, ਕਹਿੰਦੇ ਉਹਨਾਂ ਦੇ ਹਿਰਦੇ ਚ ਕਦੀ ਵੀ ਨਾਮ ਨਾਲ ਪ੍ਰੇਮ ਨਹੀਂ ਬਣਦਾ, ਉਹਨਾਂ ਦੇ ਹਿਰਦੇ ਚ ਸੁਰਤ ਸ਼ਬਦ ਦਾ ਮਿਲਾਪ ਨਹੀਂ ਜੇ ਹੁੰਦਾ। ਲਓ ਸਾਹਿਬ, ਕਿਉਂਕਿ ਸੁਰਤ ਸ਼ਬਦ ਦਾ ਮਿਲਾਪ ਗੁਰਬਾਣੀ ਦੀ ਵਿਚਾਰ ਤੋਂ ਆ, ਜੇ ਗੁਰਬਾਣੀ ਦੀ ਵਿਚਾਰ ਹੀ ਨਹੀਂ ਹੈ, ਸਾਨੂੰ ਸਮਝ ਹੀ ਨਹੀਂ ਇਹ ਕਰਨਾ ਕੀ ਹੈ, ਤਾਂ ਤੁਸੀਂ ਹਿਸਾਬ ਲਓ ਸੁਰਤ ਸ਼ਬਦ ਦਾ ਮਿਲਾਪ ਕਿੱਥੋਂ ਹੋਜੂ, ਕਿਉਂਕਿ ਸੁੱਤ ਸ਼ਬਦ ਦਾ ਮਿਲਾਪ ਤਾਂ ਗੁਰਬਾਣੀ ਦੀ ਵਿਚਾਰ ਤੋਂ ਆ, ਗੁਰੂ ਦੇ ਬੋਲਾਂ ਤੋਂ ਆ, ਗੁਰੂ ਦੀ ਬਖਸ਼ੀ ਹੋਈ ਸੋਝੀ ਤੋਂ ਆ, ਹੈ ਨਾ। ਕਿਸੇ ਗੱਲ ਦੀ ਸਮਝ ਲੱਗੂ ਤਾਂ ਹੀ ਆਪਾਂ ਕੁਛ ਕਰਾਂਗੇ, ਜੇ ਸਮਝ ਲੱਗੀ ਨਹੀਂ ਤਾਂ ਕਰਾਂਗੇ ਕੀ ਆਪਾਂ। ਸੋ ਆਪ ਜੀ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਇੱਦਾਂ ਦੀ ਬਿਰਤ ਹੀ ਬਣ ਜਾਂਦੀ ਹੈ ਕਿ ਬਿਨਾਂ ਸਾਵਣ ਦੇ ਮਹੀਨੇ ਤੋਂ ਹੀ, ਕਹਿੰਦਾ ਭਾਵ ਕਿ ਫਿਰ ਸਾਉਣ ਦਾ ਮਹੀਨਾ ਜਾਂ ਖਾਸ ਸਮਾਂ ਨਹੀਂ ਉਡੀਕਦਾ ਤਾਂ ਬੱਦਲ ਗਰਜਣ ਲੱਗ ਪੈਂਦੇ ਨੇ। ਕਹਿੰਦੇ ਫਿਰ ਕਿਸੇ ਸਾਸ ਸਮੇਂ ਦੀ ਲੋੜ ਨਹੀਂ ਪੈਂਦੀ, ਜਦੋਂ ਗੁਰਬਾਣੀ ਦੀ ਵਿਚਾਰ ਚੱਲਦੀ ਹੈ ਤੇ ਫਿਰ ਦਿਮਾਗ ਦੇ ਵਿੱਚ ਉਹ ਜਿਹੜੀ ਗੁਰਬਾਣੀ ਦੀ ਵਿਚਾਰ ਹੈ ਨਾ, ਜਿੱਦਾਂ ਬੱਦਲ ਗਰਜਦੇ ਆ, ਇੱਦਾਂ ਫਿਰ ਸਾਡੇ ਦਿਮਾਗ ਦੇ ਅੰਦਰ ਗੁਰਬਾਣੀ ਦੀ ਵਿਚਾਰ ਗਰਜਦੀ ਹੈ, ਠੀਕ ਹੈ। ਫਿਰ ਜਦੋਂ ਗਰਜਦੀ ਹੈ ਤੇ ਫਿਰ ਕੀ ਹੁੰਦਾ, ਬਾਦਲ ਬਿਨ ਵਰਖਾ ਹੋਈ, ਕਿਆ ਬਾਤ ਹੈ। ਕਹਿੰਦੇ ਬੱਦਲ ਤੇ ਹੋਏ ਨਹੀਂ, ਮੀਂਹ ਪੈਣ ਲੱਗ ਪਿਆ। ਤੇ ਗੁਰੂ ਜੀ ਕੀ ਕਹਿੰਦੇ, ਕਹਿੰਦੇ ਜਦੋਂ ਗੁਰਬਾਣੀ ਦੀ ਵਿਚਾਰ ਮੇਰੇ ਅੰਦਰ ਚੱਲੀ ਨਾ, ਫਿਰ ਕਹਿੰਦਾ ਹੁਣ ਤੇ ਨੰਦ ਹੀ ਵੱਖਰਾ ਆਉਣ ਲੱਗ ਪਿਆ, ਬਿਨਾਂ ਬਲ ਤੋਂ ਮੀਂਹ ਪੈਂਦਾ ਵੇਖਿਆ ਜੇ, ਕਹਿੰਦਾ ਨਹੀਂ, ਕਹਿੰਦਾ ਫਿਰ ਮੇਰੇ ਅੰਦਰ ਬਿਨਾਂ ਬੱਦਲਾਂ ਤੋਂ ਹੀ ਨਾਮ ਦੀ ਪ੍ਰਸਾਦ ਹੋਣ ਲੱਗ ਪਈ, ਅੰਦਰ ਮੀਂਹ ਪੈਣ ਲੱਗ ਪਿਆ, ਸਿਮਰਨ ਚੱਲ ਪਿਆ ਮੇਰਾ। ਫਿਰ ਕਹਿੰਦਾ ਜਿਵੇਂ ਮੀਂਹ ਪੈਣ ਤੇ ਠੰਡ ਪੈਂਦੀ ਆ, ਕਹਿੰਦਾ ਇੱਦਾਂ ਮੇਰੇ ਅੰਦਰ ਨਾਮ ਸਿਮਰਨ ਚੱਲ ਪਿਆ, ਮਨ ਵਿੱਚ ਠੰਡ ਪੈ ਗਈ, ਸ਼ਾਂਤੀ ਆ ਗਈ। ਹੁਣ ਕਹਿੰਦਾ ਬੱਦਲ ਤੇ ਮੈਂ ਵੇਖੇ ਹੀ ਨਹੀਂ, ਬੱਦਲ ਤੇ ਹੈ ਹੀ ਕੋਈ ਨਹੀਂ, ਤੇ ਮੀਂਹ ਪਈ ਜਾਣ ਡਿਆ। ਕਹਿਣ ਲੱਗੇ ਐਸੀ ਆਨੰਦ ਦੀ ਅਵਸਥਾ ਬਣ ਗਈ ਹੈ ਕਿ ਹੁਣ ਬੱਦਲ ਕੋਈ ਨਹੀਂ ਹੈ। ਕਹਿੰਦਾ ਭਾਵ ਧਿਆਨ ਦਿਓ, ਹੁਣ ਬੱਦਲ ਕੋਈ ਦਾ ਮਤਲਬ ਕੀ ਹੈ, ਬੱਦਲ ਦਾ ਮਤਲਬ ਕੀ ਹੈ, ਬੱਦਲ ਪਤਾ ਕਿਹਨੂੰ ਕਹਿੰਦੇ, ਬੱਦਲ ਦੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ, ਗੁਰੂ ਨੂੰ ਬੱਦਲ ਕਹਿੰਦੇ, ਠੀਕ ਹੈ। ਬਬੀ ਹਾਂ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪਕਾਰ, ਮੇਘੇ ਨੋ ਫਰਮਾਨ ਹੋਆ ਵਰਸੋ ਕਿਰਪਾ ਧਾਰ। ਮੇਘਾ ਕੀ ਹੈ, ਬੱਦਲ, ਤੇ ਬੱਦਲ ਕੀ ਹੈ, ਗੁਰੂ। ਤੇ ਇੱਥੇ ਲਿਖਿਆ ਬਾਦਲ ਬਿਨ ਵਰਖਾ ਹੋਈ, ਗੁਰੂ ਜੀ ਕਹਿੰਦੇ ਵੀ ਮੈਂ ਜਦੋਂ ਗੁਰਬਾਣੀ ਪੜ੍ਹਦਾ ਤੇ ਮੇਰੇ ਅੰਦਰ ਵਿਚਾਰ ਚੱਲਦੀ ਤੇ ਅੰਦਰ ਢੋਲ ਵੱਜਣ ਲੱਗ ਪਿਆ, ਖੜਾਕੇ ਦਰੂਕੇ ਬਾਕੀ ਸੁਣਨ ਨੂੰ ਹਟ ਗਏ ਮੈਨੂੰ। ਫਿਰ ਨਾਮਦੇਵ ਜੀ ਕਹਿਣ ਲੱਗੇ, ਕਹਿੰਦੇ ਵੀ ਸਾਉਣ ਦੇ ਮਹੀਨੇ ਦੀ ਲੋੜ ਹੀ ਨਹੀਂ ਪਈ, ਕਹਿੰਦਾ ਆਪਾਂ ਕਿਸੇ ਖਾਸ ਮੌਸਮ ਦੀ ਖਾਸ ਸਮੇਂ ਦੀ ਲੋੜ ਨਹੀਂ ਪਈ ਤੇ ਮੇਰੇ ਅੰਦਰ ਕਿਰਪਾ ਹੋ ਗਈ, ਬੱਦਲ ਗਰਜਣ ਲੱਗ ਪਏ, ਦਿਮਾਗ ਦੇ ਵਿੱਚ ਗੁਰਬਾਣੀ ਦੀ ਵਿਚਾਰ ਚੱਲਣ ਲੱਗ ਪਈ। ਫਿਰ ਕਹਿੰਦਾ ਫਿਰ ਕੀ ਹੋਣਾ ਸੀ, ਬਾਣੀ ਤੇ ਮੈਂ ਸਵੇਰੇ ਪੜ੍ਹੀ ਸੀਗੀ, ਬਾਣੀ ਤਾਂ ਮੈਂ ਸਵੇਰੇ ਉੱਠ ਕੇ ਪੜ੍ਹੀ ਸੀਗੀ, ਫਿਰ ਹੁੰਦੇ ਮੈਂ ਬਾਣੀ ਪੜ੍ਹ ਨਹੀਂ ਡਿਆ, ਬੱਦਲ ਤੇ ਹੈਗਾ ਹੀ ਨਹੀਂ ਹੁਣ, ਬਾਣੀ ਤੇ ਮੈਂ ਪੜ੍ਹ ਨਹੀਂ ਡਿਆ ਹੁਣ, ਫਿਰ ਬੱਦਲ ਤੇ ਹੈਗਾ ਹੀ ਨਹੀਂ ਤੇ ਮੀਂਹ ਕਿੱਥੋਂ ਪੈਣ ਡਿਆ। ਕਹਿੰਦਾ ਭਾ ਗੁਰਬਾਣੀ ਮੈਂ ਪੜ੍ਹ ਨਹੀਂ ਡਿਆ ਤੇ ਸੁੱਤ ਮੇਰੀ ਸ਼ਬਦ ਨਾਲ ਕਿੱਦਾਂ ਜੁੜ ਗਈ, ਅੰਦਰ ਨਾਮ ਦਾ ਮੀਂਹ ਕਿੱਦਾਂ ਪੈਣ ਲੱਗ ਪਿਆ। ਕਹਿੰਦਾ ਧੰਨ ਆ ਪਰਮਾਤਮਾ, ਇਹ ਤੇਰੀ ਵਿਚਾਰ ਦੀ ਕਿਰਪਾ ਹੋਈ ਆ, ਵੀ ਭਾਵੇਂ ਬਾਣੀ ਮੈਂ ਸਵੇਰੇ ਪੜ੍ਹੀ ਸੀਗੀ ਉੱਠ ਕੇ ਹੈ, ਪਰ ਹੁਣ ਵੀ ਆ ਤੁਰਿਆ ਫਿਰਨ ਡਿਆ ਮੈਂ ਕੰਮ ਕਰਦਾ ਫਿਰਦਾ, ਨਾਮਾ ਕਹਿ ਤਲੋਚਨਾ ਮੁੱਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ। ਨਿਰੰਜਨ ਨਾਲਾ ਵਾਲੀ ਵਸਤਾ ਬਣ ਗਈ ਜੇ, ਬੱਦਲ ਨਹੀਂ ਹੈਗੇ ਹੁਣ। ਕਹਿੰਦਾ ਭਾਵ ਕਿ ਬਾਣੀ ਨਹੀਂ ਮੈਂ ਪੜ੍ਹਦਾ ਪਿਆ ਇਸ ਵੇਲੇ, ਪਰ ਬੱਦਲ ਤੋਂ ਬਗੈਰ ਹੀ ਮੀਂਹ ਪੈਣ ਡਿਆ। ਕਹਿੰਦਾ ਬਾਣੀ ਪੜ੍ਹਨ ਤੋਂ ਬਗੈਰ ਹੀ ਗੁਰੂ ਦੀ ਕਿਰਪਾ ਹੋ ਗਈ ਆ, ਹੁਣ ਅੰਦਰ ਨਾਮ ਸਿਮਰਨ ਚੱਲਦਾ ਪਿਆ ਹੈ, ਅੰਦਰ ਮੀਂਹ ਪੈਣ ਡਿਆ ਏ, ਇਹਦਾ ਮਤਲਬ ਮਨ ਚ ਸ਼ਾਂਤੀ ਆ ਗਈ ਏ ਤੇ ਨਾਮ ਸਿਮਰਨ ਚੱਲਦਾ ਪਿਆ ਏ। ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀ ਦੀ ਤੇ ਵਿਚਾਰ ਕਰ ਲੇ, ਇੱਕ ਸ਼ਬਦ ਦੀ ਵਿਚਾਰ ਕਰ ਲੇ ਬੰਦਾ ਤੇ ਜ਼ਿੰਦਗੀ ਬਦਲ ਜਾਂਦੀ ਏ, ਬੰਦਾ ਜਾ ਰਿਹਾ ਸੰਸਾਰ ਨੂੰ ਨਿਰੰਕਾਰ ਵਾਲੇ ਪਾਸੇ ਮੁੜ ਜਾਂਦਾ। ਇੰਨੀ ਤਾਕਤ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਦੀ, ਪਰ ਭੋਲਿਓ ਨੰਦ ਤੇ ਉਦੋਂ ਆਉਣਾ ਹੈ ਜਦੋਂ ਅਸੀਂ ਇਸ ਗੁਰੂ ਦੇ ਚਰਨਾਂ ਚ ਨਾ ਟਿਕ ਗਏ, ਤੇ ਟਿਕਾ ਉਦੋਂ ਬਣਨਾ ਜਦੋਂ ਸੰਸਾਰ ਨੂੰ ਨਾਤਾ ਤੋੜ ਦਿੱਤਾ। ਠੀਕ ਹੈ ਬਈ, ਨਾਤਾ ਹੀ ਨਹੀਂ ਤੋੜਦੇ ਅਸੀਂ, ਆਉਂਦੇ ਅਸੀਂ ਗੁਰੂ ਘਰ ਆ, ਕਿੱਥੇ ਚੱਲੇ ਹੋ, ਕਹਿੰਦਾ ਗੁਰਦੁਆਰੇ ਚੱਲੇ ਆ। ਠੀਕ ਹੈ, ਉਹਨੂੰ ਕਿਹਾ ਗਿਆ ਗੁਰਦੁਆਰੇ ਚੱਲੇ ਆ, ਘਰ ਦੇ ਕਿਸੇ ਮੈਂਬਰ ਨੇ ਪੁੱਛਿਆ ਵੀ ਨਾ ਗੱਲ ਸੁਣ, ਆ ਤੂੰ ਪਤਾ ਗੁਰਦੁਆਰੇ ਨਾ ਜਾਇਆ ਕਰ, ਹੁਣ ਧਿਆਨ ਦਿਓ। ਹੁਣ ਘਰ ਵਾਲੇ ਨੂੰ, ਘਰ ਵਾਲੀ ਨੂੰ ਜਾਂ ਮਾਂ ਨੂੰ ਬਾਪ ਨੂੰ ਸੈਟਿਸਫਾਈ ਕਰਨਾ ਵੀ ਮੈਂ ਗੁਰਦੁਆਰੇ ਜਾਣਾ ਚਾਹੀਦਾ, ਮੈਨੂੰ ਆਪੇ ਕਹੇ ਤੂੰ ਜਾ, ਕੀ ਕਿਹਾ ਵੇਖਿਓ, ਸਰਾ ਝੂਠ ਬੋਲ ਦਿੱਤਾ। ਕੀ ਕਿਹਾ ਉਹਨੂੰ, ਉਹਨੂੰ ਇਹ ਨੀ ਕਿਹਾ ਵੀ ਯਾਰ ਕਿਤੇ ਜਾਣ ਦੇ ਗੁਰਦੁਆਰੇ ਮੈਨੂੰ, ਕਿਤੇ ਅਸੀਂ ਵੀ ਰੱਬ ਲੱਭ ਲਈਏ, ਕਿਉਂਕਿ ਜੇ ਰੱਬ ਲੱਭ ਲਈ ਤੂੰ ਨੇ ਗੱਲ ਪੈ ਜਾਣਾ, ਵੱਡਾ ਤੂੰ ਬਾਬਾ ਬਣਨ ਤੁਰ ਪਿਆ, ਰੱਬ ਲੱਭਦਾ ਫਿਰਦਾ, ਹੁਣ ਆਪਾਂ ਕੀ ਕਹਿਣਾ। ਉਹ ਯਾਰ ਮੈਂ ਤੇ ਤਾਂ ਗੁਰਦੁਆਰੇ ਜਾਣਾ ਕਿਤੇ ਸਾਡਾ ਵੀ ਕੰਮ ਕਾਰ ਚੱਲਦਾ ਰਹੇ, ਆ ਤੁਹਾਡੀ ਸਿਹਤ ਠੀਕ ਰਹੇ, ਘਰ ਵਾਲੇ ਨੂੰ ਜਾਣੀ ਕਹਿੰਦੀ ਤੁਹਾਡੀ ਸਿਹਤ ਠੀਕ ਰਹੇ, ਮੈਂ ਤਾਂ ਮੱਥਾ ਟੇਕਣ ਜਾਂਦੀ, ਚੱਲ ਜਾ ਫਿਰ। ਕਹਿੰਦਾ ਮਤਲਬ ਘਰੋਂ ਕਿਤੇ ਆਈ ਹੈ, ਸਰੀਰ ਕਰਕੇ ਆਈ ਹੈ, ਉਹਨੂੰ ਕਹਿ ਕੇ ਆਈ ਹੈ ਤੇਰਾ ਸਰੀਰ ਠੀਕ ਰਹੇ ਤਾਂ ਮੈਂ ਚੱਲੀ ਹਾਂ, ਤਾਂ ਮੱਥਾ ਟੇਕਣ ਜਾਂਦੀ ਹਾਂ, ਐਵੇਂ ਨਾ ਕਿਤੇ ਬੁਰਾ ਭਲਾ ਕਿਹਾ ਕਰ। ਗੁਰੂ ਘਰ ਨੂੰ ਬੁਰਾ ਭਲਾ ਨਹੀਂ ਕਹੀਦਾ, ਮਹਾਂਪੁਰਖਾਂ ਨੂੰ ਬੁਰਾ ਭਲਾ ਨਹੀਂ ਕਹੀਦਾ ਹੁੰਦਾ, ਕਿਉਂ, ਐਵੇਂ ਕਿਤੇ ਕੋਈ ਰੋਗ ਲੱਗ ਜੂ ਬਈ, ਤੂੰ ਚੰਗਾ ਭਲਾ ਤੰਦਰੁਸਤ ਰਵੇ ਮੈਂ ਤਾਂ ਜਾਂਦੀ ਹੈ। ਹੁਣ ਬੰਦੇ ਨੇ ਵੇਖਿਆ ਵੀ ਮੇਰੀ ਜਨਾਨੀ ਮੈਨੂੰ ਰੋਕਦੀ, ਕੀ ਤੂੰ ਮੂੰਹ ਚੁੱਕ ਕੇ ਤੁਰ ਪੈਂਦਾ ਗੁਰਦੁਆਰੇ ਨੂੰ, ਛੱਡ ਪਰਾ, ਤੈਨੂੰ ਕੀ ਮਿਲਣਾ ਤੂੰ। ਹੁਣ ਉਹ ਕੀ ਕਹਿੰਦਾ, ਮੈਂ ਭਲੀਏ ਲੋਕ ਦੇਖ ਤੂੰ ਸਿਆਣੀ ਹੈ, ਦਿਲ ਮੇਰਾ ਕਿਹੜਾ ਕਰਦਾ, ਮੈਂ ਤੇ ਮਾਰੀਦਾ ਜਾਂਦਾ, ਕੀ ਗੱਲ ਹੋ ਗਈ, ਅਤੇ ਕੰਮ ਕਾਰ ਕੋਈ ਚੱਲਣ ਨਹੀਂ ਰਿਹਾ ਅੱਜ ਕੱਲ੍ਹ, ਤੇ ਮੈਂ ਕਹਿੰਦਾ ਕੰਮ ਕਾਰ ਚੱਲੇ, ਕੋਈ ਚਾਰ ਪੈਸੇ ਘਰ ਆਉਣ, ਹੈਂ ਸੁੱਖ ਦੀ ਜ਼ਿੰਦਗੀ ਬਤੀਤ ਕਰੀਏ, ਤੈਨੂੰ ਮੈਂ ਕੁਛ ਲੈ ਕੇ ਦੇਵਾਂ, ਮਤਲਬ ਕਿ ਇਹੋ ਜਿਹੀ ਬਹਾਨਾ ਬਣਾਇਆ ਜਿਹਦੇ ਨਾਲ ਉਹ ਸੈਟਿਸਫਾਈ ਹੋ ਗਿਆ ਤੇ ਭੇਜ ਦੇਵੇ। ਉਹ ਕੋਈ ਵਿਰਲਾ ਹੀ ਆ, ਉਹ ਤੂੰ ਗੁਰਦੁਆਰੇ ਨਹੀਂ ਗਿਆ। ਕਹਿੰਦਾ ਜੀ ਮੁੜ ਕੇ ਤੁਸੀਂ ਗੁੱਸਾ ਕਰਦੇ ਹੋ, ਮੈਂ ਤਾਂ ਨਹੀਂ ਗਿਆ। ਕਹਿੰਦਾ ਪੁੱਤ ਜਾ ਜਾ, ਬਜ਼ੁਰਗ ਕਹਿ ਰਹੇ, ਕਹਿੰਦੇ ਮੇਰੀ ਲੱਤਾਂ ਖਰਾਬ ਨੇ, ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਤੂੰ ਕੁਝ ਸੁਣਿਆ ਆ ਕੇ ਮੈਨੂੰ ਵੀ ਸੁਣਾ ਦੇਈ, ਕੁਝ ਤੇਰੇ ਪੱਲੇ ਪੈ ਜੂ, ਕੁਝ ਮੇਰੇ ਪੱਲੇ ਪਾ ਦੇਈ, ਕੋਈ ਇਹੋ ਜਿਹੀ ਗੱਲ ਲੈ ਆਈ, ਪੱਲੇ ਬੰਨ ਗਏ ਜਿਹੜੀ ਦਰਗਾਹ ਚ ਕੰਮ ਆਏ। ਭੁੱਖਾ ਬੜਾ, ਇਹ ਗੱਲਾਂ ਨਹੀਂ ਫੁਰਦੀਆਂ, ਇਹ ਸਾਨੂੰ ਗੱਲਾਂ ਨਹੀਂ ਆਉਂਦੀਆਂ, ਅਸੀਂ ਤੇ ਬਹਾਨਾ ਹੀ ਇਹੋ ਜਿਹਾ ਮਾਰਦੇ ਵੀ ਮੈਨੂੰ ਜਾਣ ਦੇਵੇ, ਠੀਕ ਹੈ, ਕਿਸੇ ਢੰਗ ਨਾਲ ਜਾਣ ਦੇਵੇ, ਨਹੀਂ। ਗੁਰੂ ਪਿਆਰੋ ਢੰਗ ਲੱਭਿਓ ਜ਼ਰੂਰ, ਪਰ ਇੱਕ ਗੱਲ ਕਹਿ ਕੇ ਤੁਰਿਓ ਵੀ ਜੇ ਗੁਰਦੁਆਰੇ ਨਹੀਂ ਜਾਣਾ ਤੇ ਫਿਰ ਜਾਣਾ ਕਿੱਥੇ ਹੈ ਨਾ ਬਈ, ਧਿਆਨ ਕਰਿਓ ਜਨਾਨੀ ਕਹਿੰਦੀ ਬੰਦੇ ਨੂੰ ਜੇ ਫਿਰਦੇ ਚ ਪਿਆਰ ਆ, ਬੰਦਾ ਕਹਿੰਦਾ ਕੀ ਲੈਣ ਚੱਲੀ, ਕਹਿੰਦਾ ਖਸਮ ਲੱਭਣ ਚੱਲੀ। ਹੁਣ ਬੰਦਾ ਕੱਬਾ ਬੋਲੂਗਾ ਕੀ ਲੱਭਣ ਚੱਲੀ, ਖਸਮ ਲੱਭਣ ਚੱਲੀ, ਤਾਂ ਮੈਂ ਮਰ ਗਿਆ, ਮੈਂ ਤੇਰਾ ਖਸਮ ਨਹੀਂ। ਤਾਂ ਗਵਾਸ ਕੇ ਕਹਿੰਦੀ ਆ ਤੂੰ ਖਸਮ ਸਰੀਰ ਦਾ, ਮੈਂ ਆਪਣੀ ਆਤਮਾ ਦਾ ਖਸਮ ਲੱਭਣ ਚੱਲੀ, ਤੂੰ ਸਰੀਰ ਦਾ ਖਸਮ ਆ, ਤੇਰਾ ਮੇਰਾ ਨਾਤਾ ਘੜੀ ਪਲ ਦਾ, ਤੇ ਮੈਂ ਉਹਨੂੰ ਲੱਭਣ ਚੱਲੀ ਆ ਜਿਹਦਾ ਨਾਤਾ ਮੇਰਾ ਜਨਮਾਂ ਜਨਮਾਂ ਦਾ ਹੈ, ਉਹਨੂੰ ਲੱਭਣ ਚੱਲੀ ਆ। ਹੋ ਸਕਦਾ ਕਿਤੇ ਗੱਲ ਕਹਿ ਦੇਵੇ ਤੇ ਮਗਰੇ ਪਤੀ ਕਹਿ ਫਿਰ ਰੁਕ ਜਾ, ਮੈਨੂੰ ਵੀ ਲੈ ਜਾ, ਮੈਂ ਤੁਸੀਂ ਕੀ ਲੈਣ ਜਾਣਾ। ਕਹਿੰਦਾ ਜੋ ਤੂੰ ਲੱਭਣ ਚੱਲੀ ਆ ਮੈਂ ਵੀ ਲੱਭਣ ਚੱਲੀ ਆ। ਆ ਮੈਨੂੰ ਤਾਂ ਹੁਣ ਪਤਾ ਲੱਗਾ ਇਸ ਜਾਗ ਮੈਂ ਪੁਰਖ ਇੱਕ ਹੈ, ਹੋਰ ਸਗਲੀ ਨਾਲ ਸਬਾਈ ਸਾਰੀਆਂ ਔਰਤਾਂ, ਤੇ ਮੈਂ ਤੇ ਖੁਦ ਔਰਤ ਆ, ਮੈਂ ਸਰੀਰ ਤੋਂ ਮਰਦ ਆ ਪਰ ਮਨ ਤੋਂ ਮੈਂ ਔਰਤ ਆ, ਕਿਤੇ ਮੈਂ ਵੀ ਖਸਮ ਲੱਭ ਲਵਾਂ। ਅਸਲ ਚ ਨਾ ਅਸੀਂ ਖਸਮ ਲੱਭਣ ਨਹੀਂ ਆਉਂਦੇ, ਅਸੀਂ ਤਾਂ ਜੱਗ ਲੱਭਣ ਆਉਂਦੇ ਆ। ਤੇ ਭੋਲਿਓ ਜਿਹੜਾ ਜੱਗ ਆ ਨਾ, ਜੱਗ ਇਹੋ ਜਿਹੀ ਕੋਈ ਗੱਲ ਨਹੀਂ, ਇਸ ਜੱਗ ਦੇ ਉੱਤੇ ਸੰਸਾਰੀ ਸੁੱਖ ਕੁੱਤੇ ਨੂੰ ਵੀ ਮਿਲ ਜਾਂਦੇ ਆ, ਡੰਗਰ ਨੂੰ ਵੀ ਮਿਲ ਜਾਂਦੇ ਆ, ਠੀਕ ਆ। ਕਈਆਂ ਦੇ ਕੁੱਤੇ ਹੀ ਇਹੋ ਜਿਹੇ ਸੁੱਖ ਭੋਗਣ ਡੇ ਨੇ, ਗੱਡੀਆਂ ਤੇ ਘੁੰਮਦੇ, ਬੈੱਡ ਤੇ ਸੌਂਦੇ, ਥਾਲੀਆਂ ਚ ਖਾਣਾ ਖਾਂਦੇ, ਠੀਕ ਆ। ਸੋ ਭਾਈ ਉੱਤਮ ਸੁੱਖ ਜਿਹੜਾ ਹੈ, ਸੁੱਖ ਕਹਿੰਦੇ ਆਤਮਿਕ ਆਨੰਦ ਨੂੰ, ਆਤਮਿਕ ਆਨੰਦ ਜਿਹੜਾ ਹੈ ਉਹ ਕੇਵਲ ਦਾ ਕੇਵਲ ਗੁਰੂ ਦੇ ਚਰਨਾਂ ਚ ਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਿਲਣਾ ਹੈ। ਅਗਰ ਇਹ ਦਾਤ ਲੈਣੀ ਹੈ ਤੇ ਗੁਰੂ ਸਾਹਿਬਾਂ ਸਮਝਾਉਣ ਲੱਗੇ ਫਿਰ ਆਪ ਜੀ ਨੂੰ, ਕਹਿੰਦੇ ਵੀ ਦੇਖ ਲਾ ਜੇ ਤੂੰ ਇਸ ਅਸਲੀਅਤ ਦੀ ਵਿਚਾਰ ਕਰਦਾ ਤੇ ਦੇਖ ਤਬਦੀਲੀਆਂ ਕਿਵੇਂ ਆਉਂਦੀਆਂ। ਫਿਰ ਅੱਗੇ ਜਾ ਕੇ ਕਹਿਣ ਲੱਗੇ, ਕਹਿੰਦੇ ਮੌਕੋ ਮਿਲਿਓ ਰਾਮ ਸੁਨੇਹੀ। ਨਾਮਦੇਵ ਜੀ ਕਹਿੰਦੇ, ਕਹਿੰਦੇ ਵੀ ਦੇਖ ਮੌਕੋ ਮਿਲਿਓ, ਕਹਿੰਦੇ ਜਦੋਂ ਮੇਰੀ ਇਹ ਬਿਰਤੀ ਬਣੀ ਨਾ ਵੀ ਬਿਨਾਂ ਬੱਦਲ ਤੋਂ ਮੇਰੇ ਅੰਦਰ ਮੀਂਹ ਪੈਣ ਲੱਗ ਪਿਆ, ਜਦੋਂ ਮੀਂਹ ਪਿਆ ਤੇ ਉਸ ਮੀਂਹ ਦੇ ਵਿੱਚੋਂ ਮੈਨੂੰ ਮਿਲਿਆ ਗਈ ਮੌਕੋ ਮਿਲਿਓ ਰਾਮ ਸੁਨੇਹੀ। ਸੁਨੇਹੀ ਦਾ ਭਾਵ ਪਿਆਰਾ, ਕਹਿੰਦੇ ਮੈਨੂੰ ਉਹ ਪਰਮਾਤਮਾ ਨਾ ਜਿਹੜਾ ਅੱਧਾ ਪਿਆਰ ਕਰਨ ਵਾਲਾ ਨਾ, ਕਹਿੰਦਾ ਮੈਨੂੰ ਉਹ ਮਿਲਿਆ, ਕਿਉਂਕਿ ਮਨ ਚ ਸ਼ਾਂਤੀ ਆ ਗਈ। ਧਿਆਨ ਦਿਓ ਮੀਂਹ ਪੈਣ ਡਿਆ ਸੀ, ਮੀਂਹ ਪੈਣ ਡਿਆ ਸੀ ਬਾਹਰ ਦੇ, ਕਿਸੇ ਨੇ ਕਿਹਾ ਭਾਈ ਸਾਹਿਬ ਉਹ ਕੰਮ ਕਰਨਾ ਸੀ, ਕਹਿੰਦਾ ਜਾਵਾਂ ਕਿਤੇ ਭਾਈ ਸਾਹਿਬ ਮੀਂਹ ਬੜਾ ਪੈਣ ਡਿਆ, ਮੀਂਹ ਹਟੇ ਤੇ ਜਾਵਾਂ, ਮੀਂਹ ਹਟਦਾ ਨਹੀਂ ਪਿਆ। ਹੁਣ ਇਹਦਾ ਮਤਲਬ ਕੀ ਹੈ ਕਿ ਜਦੋਂ ਮੀਂਹ ਪੈਂਦਾ ਨਾ ਉਦੋਂ ਸਫ਼ਰ ਚ ਰੁਕਾਵਟ ਆਉਂਦੀ ਹੈ, ਬੰਦਾ ਕਿਤੇ ਜਾਂਦਾ ਨਹੀਂ ਹੈ, ਕਹਿੰਦਾ ਮੀਂਹ ਪੈਣ ਡਿਆ ਮੈਂ ਜਾਵਾਂ ਕਿੱਥੇ। ਤਾਂ ਉਹ ਫਿਰ ਵਿਚਾਰ ਕਰਿਓ ਜਦੋਂ ਅੰਦਰ ਨਾਮ ਦਾ ਮੀਂਹ ਪੈਂਦਾ ਨਾ ਉਦੋਂ ਮਨ ਦੀ ਸੋਚ ਵੀ ਕਿਤੇ ਨਹੀਂ ਜਾਂਦੀ, ਮਨ ਦੀ ਭਟਕਣ ਰੁਕ ਜਾਂਦੀ ਹੈ। ਬੰਦਾ ਕਹਿੰਦਾ ਮੀਂਹ ਬੜਾ ਪੈਣ ਡਿਆ ਜਾਵਾਂ ਕਿੱਥੇ, ਤੇ ਮਨ ਕਹਿੰਦਾ ਨਾਮ ਦੀ ਬਰਸਾਤ ਬੜੀ ਹੋਣ ਡਈ ਹੈ, ਮਨ ਕਹਿੰਦਾ ਹੁਣ ਮੈਂ ਸੰਸਾਰੀ ਪਦਾਰਥਾਂ ਮਗਰ ਜਾਵਾਂ ਤੇ ਜਾਵਾਂ ਕਿੱਥੇ, ਮੀਂਹ ਬੜਾ ਪੈਣ ਡਿਆ। ਕਹਿੰਦਾ ਬੰਦਾ ਸਿਮਰਨ ਚੱਲਣ ਡਿਆ ਜਾਵਾਂ ਕਿੱਥੇ, ਹੁਣ ਪਿੱਛਾ ਤੇ ਪਿਆ ਆ ਕੀ ਮੈਂ ਜਾਵਾਂ ਹੁਣ। ਉਹੀ ਹਿਸਾਬ ਜਿੱਦਾਂ ਤੁਹਾਡੇ ਅੰਦਰ ਮੀਂਹ ਪੈ ਗਿਆ ਫਿਰ ਤੁਹਾਡੀ ਯਾਤਰਾ ਖਤਮ ਹੋ ਜਾਣੀ, ਮਨ ਦੀ ਭਟਕਣਾ ਖਤਮ ਹੋ ਜਾਣੀ ਆ, ਫਿਰ ਕੀ ਹੋਏਗਾ। ਮੌਕੋ ਮਿਲਿਓ ਰਾਮ ਸੁਨੇਹੀ, ਕਹਿੰਦੇ ਮੈਨੂੰ ਰੱਬ ਦਾ ਪਿਆਰਾ ਮਿਲ ਗਿਆ, ਪਰਮਾਤਮਾ ਮੈਨੂੰ ਪਿਆਰ ਕਰਨ ਵਾਲਾ ਮਿਲ ਪਿਆ, ਠੀਕ ਹੈ। ਕਹਿੰਦੇ ਕਹਿੰਦੇ ਜੈ ਮਿਲਿਆ ਦੇਹ ਸੁਦੇਹੀ, ਕਹਿੰਦੇ ਜਿਹਦੇ ਮਿਲਣ ਦੇ ਨਾਲ ਮੇਰਾ ਸਰੀਰ ਸੁੰਦਰ ਹੋ ਗਿਆ, ਸੁਦੇਹੀ ਦਾ ਭਾਵ ਸੋਹਣਾ ਹੋ ਗਿਆ। ਉਸ ਸਰੀਰ ਸੋਹਣੇ ਵਾਲੇ ਤੇ ਗੱਲ ਨਹੀਂ ਬਣਦੀ, ਕਦੇ ਹੋ ਸਕਦਾ ਵੀ ਕੋਈ ਕਾਲਾ ਬੰਦਾ ਹੋਵੇ ਤੇ ਰੱਬ ਦੇ ਮਿਲਾਪ ਨਾਲ ਗੋਰਾ ਹੋ ਜਾਊਗਾ, ਸੋਚਣ ਦੀ ਗੱਲ ਹੈ ਨਾ। ਸੋ ਕੀ ਮਤਲਬ ਹੈ ਦੇਹ ਸੁਦੇਹੀ। ਭਗਤ ਨਾਮਦੇਵ ਜੀ ਕਹਿੰਦੇ ਕਹਿੰਦੇ ਉਹਦੇ ਮਿਲਾਪ ਦੇ ਨਾਲ ਉਹਦੇ ਮਿਲਣ ਦੇ ਨਾਲ ਇਸ ਸਰੀਰ ਚ ਰਹਿੰਦੇ ਆ, ਦੇਹ ਆ ਗਿਆ ਪਹਿਲਾਂ ਸਰੀਰ ਚ ਰਹਿੰਦੇ ਆ ਸੁਦੇਹੀ। ਕਹਿੰਦਾ ਭਾਵ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਅੰਦਰ ਐਸੀ ਸੁੰਦਰਤਾ ਪੈਦਾ ਹੋਈ, ਐਸੀ ਸੁੰਦਰਤਾ ਪੈਦਾ ਹੋਈ ਕਿ ਕਿੱਥੇ ਇਹ ਗਿਆਨ ਇੰਦਰੇ, ਕਿੱਥੇ ਵਿਕਾਰ, ਇਹ ਮੈਨੂੰ ਭਜਾਈ ਫਿਰਦੇ ਸੀ, ਇਹ ਮੇਰੇ ਕੋਲ ਬਹਿੰਦੇ ਨਹੀਂ ਸੀ, ਮੈਨੂੰ ਆਪਣੇ ਮਗਰ ਲਾਈ ਫਿਰਦੇ ਸੀ, ਬੜੀਆਂ ਡਾਰੀਆਂ ਮਾਰਦੇ ਸੀ, ਮੈਨੂੰ ਇਹਨਾਂ ਦੇ ਮਗਰ ਤੁਰਨਾ ਪੈਂਦਾ ਸੀ, ਮੈਂ ਉਹਨਾਂ ਨੂੰ ਅਮੀਰ ਸਮਝਦਾ ਸੀ, ਚੰਗਾ ਸਮਝਦਾ ਸੀ। ਫਿਰ ਕਹਿੰਦੇ ਹੁਣ ਕੀ ਹੋਣਾ, ਕਹਿੰਦਾ ਮੇਰੇ ਕੋਲ ਆ ਕੇ ਬਹਿ ਗਏ ਹੁਣ, ਕਿਉਂਕਿ ਮੈਂ ਸੋਹਣਾ ਲੱਗਦਾ ਇਹਨਾਂ ਨੂੰ। ਠੀਕ ਹੈ, ਪੜ੍ਹੋ ਕਬੀਰ, ਜਾਂ ਦਿਨ ਹੋਮ ਹੁਆ ਪਾਛੇ ਵਿਆਹ ਆਨੰਦ, ਮੋਹ ਮਿਲਿਓ ਪ੍ਰਭ ਆਪਣਾ ਸੰਗੀ, ਭਜੇ ਗੋਬਿੰਦ ਬਹਿ ਕੇ ਕਹਿੰਦਾ ਹੈ। ਫਿਰ ਕਹਿੰਦਾ ਇੱਡੀ ਸੁੰਦਰਤਾ ਆਈ, ਪਹਿਲਾਂ ਇਹ ਜੋ ਕਰਦੇ ਤੇ ਮੈਂ ਕਰਦਾ ਸੀ, ਤੇ ਮੈਨੂੰ ਆਪਣਾ ਕੰਮ ਕਰਾਉਂਦੇ ਸੀਗੇ, ਆਪਣੇ ਮਗਰ ਲਾਉਂਦੇ ਸੀਗੇ, ਕਿਉਂਕਿ ਮੇਰੇ ਕੋਲ ਸੁੰਦਰਤਾ ਨਹੀਂ ਸੀ। ਕਹਿੰਦੇ ਹੁਣ ਮੇਰੇ ਚ ਸੁੰਦਰਤਾ ਆ ਗਈ ਹੈ ਪਰਮਾਤਮਾ ਦੇ ਮਿਲਣ ਨਾਲ, ਹੁਣ ਜੋ ਮੈਂ ਕਰਦਾ ਹੁਣ ਇਹ ਉਹੀ ਕੰਮ ਕਰਦੇ, ਕਿਉਂਕਿ ਮੈਂ ਸੋਹਣਾ ਲੱਗਦਾ ਇਹਨਾਂ ਨੂੰ, ਸੁਪਨ ਆ ਗਿਆ ਮੇਰੇ ਅੰਦਰ, ਹੁਣ ਇਹ ਉਹੀ ਕੰਮ ਕਰਨ ਲੱਗ ਪਏ। ਇਹਦਾ ਮਤਲਬ ਕਿ ਮੇਰੇ ਗਿਆਨ ਇੰਦਰੇ ਵੀ ਭਜਨ ਬੰਦਗੀ ਕਰਨ ਲੱਗ ਪਏ, ਕਿਉਂਕਿ ਮੈਂ ਇਹਨਾਂ ਨੂੰ ਸੋਹਣਾ ਲੱਗਦਾ। ਠੀਕ ਹੈ ਬਈ, ਸੋ ਵਿਚਾਰ ਕਰਨਾ। ਫਿਰ ਗੁਰੂ ਸਾਹਿਬ ਬਣ ਕੀ ਕਹਿਣ ਲੱਗੇ, ਕਹਿੰਦੇ ਮਿਲ ਪਾਰਸ ਕੰਚਨ ਹੋਇਆ। ਦੇਖੋ ਮਿਲ ਪਾਰਸ ਕੰਚਨ ਹੋਇਆ, ਮੁੱਖ ਮਨਸਾ ਰਤਨ ਪਰੋਇਆ, ਨਿਜ ਭਉ ਭਇਆ ਪਰਮ ਭਾਗਾ, ਗੁਰ ਪੁੱਛੇ ਮਨ ਪਤਿਆਗਾ। ਭਗਤ ਨਾਮਦੇਵ ਜੀ ਕਹਿੰਦੇ ਗੁਰ ਪੁੱਛੇ ਮਨ ਪਤਿਆਗਾ, ਗੁਰ ਪੁੱਛੇ, ਗੁਰ ਦਾ ਭਾਵ ਗੁਰੂ, ਪੁੱਛੇ ਦਾ ਭਾਵ ਕੀ ਹੈ, ਕਿਸੇ ਕੋਲ ਸਿੱਖਿਆ ਲੈਣੀ, ਕਿਸੇ ਕੋਲ ਕੁਛ ਗਿਆਨ ਲੈਣਾ, ਕਿਸੇ ਕੋਲ ਗੱਲ ਪੁੱਛ ਲੈਣੀ, ਕੋਈ ਰਾਹ ਪੁੱਛ ਲੈਣਾ। ਭਗਤ ਨਾਮਦੇਵ ਜੀ ਕਹਿੰਦੇ ਗੁਰ ਪੁੱਛੇ ਮਨ ਪਤਿਆਗਾ, ਕਹਿੰਦੇ ਮੈਂ ਗੁਰੂ ਨੂੰ ਪੁੱਛਿਆ, ਇਹਦਾ ਮਤਲਬ ਮੈਂ ਗੁਰੂ ਕੋਲ ਸਿੱਖਿਆ ਲਈ। ਜਦੋਂ ਮੈਂ ਸਿੱਖਿਆ ਲਈ ਤੇ ਮਨ ਪਤਿਆਗਾ, ਕਹਿੰਦੇ ਮੇਰਾ ਮਨ ਪਤੀਜ ਗਿਆ, ਇਹਦਾ ਮਤਲਬ ਮੇਰਾ ਮਨ ਮੰਨ ਗਿਆ, ਮੇਰਾ ਮਨ ਉੱਥੇ ਹੀ ਰੀਝ ਗਿਆ ਵੀ ਜੋ ਗੁਰੂ ਨੇ ਸਿੱਖਿਆ ਦਿੱਤੀ ਇਹੀ ਕਰਨਾ। ਹੁਣ ਕੀ ਆਪਣਾ ਮਨ ਮੰਨਿਆ ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਪਾਂ ਇਹੀ ਕਰਨਾ, ਅਸੀਂ ਤਾਂ ਉਲਟੀ ਗੰਗਾ ਬਿਠਾਉਂਦੇ ਹਾਂ। ਨੰਦ ਆ ਜਾਓ ਜਿੱਦਣ ਗੁਰੂ ਸਾਹਿਬ ਨੇ ਮੇਰੀ ਸੁਣ ਲੈਣਗੇ, ਠੀਕ ਹੈ ਨਾ, ਜਿੱਦਣ ਗੁਰੂ ਜੀ ਮੇਰੀ ਸੁਣ ਲੈਣਗੇ। ਗੁਰੂ ਜੀ ਨੂੰ ਸੁਣਾਉਣਾ ਨਹੀਂ, ਗੁਰੂ ਜੀ ਦੀ ਸੁਣਨੀ ਹੈ। ਅਸੀਂ ਸਾਰੇ ਇਹੀ ਕਹਿੰਦੇ ਹਾਂ, ਬੜੇ ਜਣੇ ਵੇਖਣਗੇ ਆਪ ਮਿਲੇ ਹੋਣਗੇ, ਉਹ ਯਾਰ ਅਸੀਂ ਬੜੇ ਧੱਕੇ ਖਾਧੇ, ਬੜੇ ਅਸੀਂ ਮੱਥੇ ਟੇਕੇ, ਸਾਡੇ ਤੇ ਗੁਰੂ ਨੇ ਸੁਣੀ ਕੋਈ ਨਹੀਂ। ਉਹ ਗੁਰੂ ਪਿਆਰੇ, ਗੁਰੂ ਨੂੰ ਸੁਣਾਉਣ ਨਹੀਂ ਚਾਹੀਦਾ, ਗੁਰੂ ਦੀ ਸੁਣਨ ਚਾਹੀਦਾ ਹੈ। ਆਪਾਂ ਸੁਣਾਉਣ ਤੁਰ ਪੈਂਦੇ ਹਾਂ, ਸੁਣਾਉਣੀ ਨਹੀਂ ਸੁਣਨੀ ਹੈ। ਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਵੀ ਗੁਰ ਪੁੱਛੇ ਮਨ ਪਤਿਆਗਾ, ਜਦੋਂ ਮੈਂ ਗੁਰੂ ਨੂੰ ਪੁੱਛਿਆ ਨਾ, ਗੁਰੂ ਕੋਲ ਸਿੱਖਿਆ ਲਈ ਤੇ ਮੇਰਾ ਮਨ ਮੰਨ ਗਿਆ। ਠੀਕ ਹੈ, ਜਦੋਂ ਮੰਨਿਆ ਤੇ ਕੀ ਹੋਇਆ, ਧਿਆਨ ਦੇਣਾ ਫਿਰ, ਨਿਜ ਭਉ ਭਇਆ ਪਰਮ ਭਾਗਾ, ਕਹਿੰਦਾ ਮੇਰੇ ਅੰਦਰ ਜਿਹੜੀ ਮਨ ਬਿਰਤੀ ਹੈ ਨਾ, ਅਸਲੀ ਟਿਕਾਣੇ ਤੇ ਆ ਕੇ ਟਿਕ ਗਈ, ਤੇ ਉਸ ਪਰਮਾਤਮਾ ਦੇ ਨਾਲ ਪ੍ਰੇਮ ਪੈਦਾ ਹੋ ਗਿਆ। ਜਦੋਂ ਪ੍ਰੇਮ ਪੈਦਾ ਹੋ ਗਿਆ ਤੇ ਪਰਮ ਭਾਗਾ, ਕਹਿੰਦੇ ਜਿਹੜੀ ਮੇਰੇ ਮਨ ਚ ਇੱਕ ਭੁਲੇਖਾ ਸੀ ਨਾ, ਕੈਸਾ ਭੁਲੇਖਾ, ਵੀ ਪਰਮਾਤਮਾ ਦੇ ਬਣਾਏ ਬੰਦੇ ਨਾ ਉਪਰੇ ਹੈ, ਆ ਬੰਦਾ ਮੇਰਾ ਕੀ ਲੱਗਦਾ, ਇਹਦੇ ਨਾਲ ਮੇਰਾ ਕੀ ਲਿੰਕ ਹੈ, ਛੱਡ ਪਰ ਮੈਂ ਤੂੰ ਕੀ ਲੈਣਾ। ਕਹਿੰਦੇ ਮੇਰੇ ਚ ਭੁਲੇਖਾ ਸੀ, ਜਦੋਂ ਮੈਂ ਗੁਰੂ ਦੇ ਮਾਰਗ ਤੇ ਚੱਲਿਆ ਤੇ ਭੁਲੇਖਾ ਦੂਰ ਹੋ ਗਿਆ, ਮੈਨੂੰ ਕੋਈ ਉਪਰਾ ਲੱਗਦਾ ਹੀ ਨਹੀਂ, ਐਸਾ ਪ੍ਰੇਮ ਪੈਦਾ ਹੋਇਆ, ਸਾਰੇ ਆਪਣੇ ਹੀ ਲੱਗਦੇ। ਕਿਉਂਕਿ ਭਗਤ ਨਾਮਦੇਵ ਜੀ ਕਹਿ ਰਹੇ ਨਾ, ਕਿਹੜੇ ਜਿਨ੍ਹਾਂ ਨੇ ਕਿਹਾ ਸੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਦੇਖੋ ਉਹਨਾਂ ਨੇ ਇੱਥੇ ਉਹ ਗੱਲ ਕਹਿ ਦਿੱਤੀ, ਕਹਿੰਦੇ ਨਿੱਜ ਭਾਉ, ਨਿੱਜ ਦਾ ਭਾਵ, ਅਸਲੀ ਭਾਉ ਦਾ ਭਾਵ, ਪ੍ਰੇਮ ਪਿਆਰ ਦਾ ਭਾਵ ਮਿਲ ਗਿਆ ਮੈਨੂੰ, ਪਰਮ ਭਾਗਾ ਭੁਲੇਖਾ ਦੂਰ ਹੋ ਗਿਆ। ਦੇ ਐਸਾ ਪ੍ਰੇਮ ਪੈਦਾ ਹੋਇਆ, ਭੁਲੇਖਾ ਹੀ ਦੂਰ ਹੋ ਗਿਆ, ਜਿਨ੍ਹਾਂ ਨੂੰ ਉਪਰੇ ਸਮਝਦਾ ਸੀ ਉਹ ਤੇ ਆਪਣੇ ਨਿਕਲੇ ਸਾਰੇ। ਕਹਿੰਦਾ ਕਿਉਂ, ਕਹਿੰਦਾ ਉੱਥੇ ਪਹੁੰਚ ਕੇ ਪਤਾ ਲੱਗਾ ਵੀ ਸਰੀਰਕ ਪੱਖੋਂ ਤੇ ਪਿਓ ਵੱਖੋ ਵੱਖਰੇ ਨੇ, ਮਾਵਾਂ ਵੱਖਰੀਆਂ ਵੱਖਰੀਆਂ, ਮਨ ਪੱਖੋਂ ਤਾਂ ਇੱਕ ਪਿਤਾ ਇੱਕ ਸਿੱਖੀ ਅੰਬਾਰਕ, ਇਹ ਸਿਰਫ ਰੱਬ ਦੇ ਪਿਆਰਾਂ ਨੂੰ ਪਤਾ, ਆਮ ਬੰਦੇ ਨੂੰ ਨਹੀਂ ਪਤਾ, ਆਮ ਬੰਦੇ ਨੂੰ ਨਹੀਂ ਪਤਾ। ਆਮ ਬੰਦਾ ਤਾਂ ਦੂਜੇ ਨੂੰ ਕਹਿੰਦਾ ਮਾੜਾ ਆ, ਰੱਬ ਦਾ ਪਿਆਰਾ ਕਹਿੰਦਾ ਹਮ ਨਹੀਂ ਚੰਗੇ, ਬੁਰਾ ਨਹੀਂ ਗੋਏ, ਕਹਿੰਦਾ ਮਾੜਾ ਕਹਾਂ ਕਿਹਨੂੰ, ਕਹਿੰਦਾ ਕਿਉਂ, ਕਹਿੰਦਾ ਕਿਉਂ ਮੈਂ ਆਪ ਹੀ ਨਹੀਂ ਚੰਗਾ ਤੇ ਮੈਂ ਇਹਨੂੰ ਮਾੜਾ ਕਿੱਥੋਂ ਕਹਿ ਦਵਾਂ। ਠੀਕ ਹੈ ਨੀ, ਸੋ ਵਿਚਾਰ ਕਰਨਾ। ਅਸਲ ਦੇ ਵਿੱਚ ਦੋ ਬਿਰਤੀਆਂ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਦੋ ਬਿਰਤੀਆਂ, ਇੱਕ ਨਿਰੰਕਾਰੀ ਔਰ ਇੱਕ ਸੰਸਾਰੀ ਹੈ, ਦੋ ਬਿਰਤੀਆਂ ਨੇ ਇਹਦੇ ਚ ਲੁਕੀਆਂ ਹੋਈਆਂ। ਕਿਹੜੀਆਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਗੁਰੂ ਨਾਨਕ ਪਾਤਸ਼ਾਹ ਕਹਿ ਰਹੇ, ਕੀ ਕਹਿ ਰਹੇ, ਹਮ ਨਹੀਂ ਚੰਗੇ, ਕਹਿੰਦੇ ਵੀ ਇੱਦਾਂ ਇਹ ਸੰਸਾਰ ਦੀ ਬਿਰਤੀ ਹੈ, ਜਿਨ੍ਹਾਂ ਨੇ ਅਜੇ ਰੱਬ ਨਹੀਂ ਲੱਭਾ ਉਹਨਾਂ ਦੀ ਬਿਰਤੀ ਹੈ, ਹਮ ਨਹੀਂ ਚੰਗੇ। ਕਹਿੰਦੇ ਉਹਨਾਂ ਨੂੰ ਪੁੱਛ ਲਿਆ ਜਾ ਕੇ ਉਹਨਾਂ ਦੇ ਕਾਗਜ਼ਾਂ ਦੇ, ਅਸੀਂ ਚੰਗੇ ਨਹੀਂ ਹੋ ਸਕਦੇ ਕਦੀ ਵੀ, ਇਹ ਉਹਨਾਂ ਦੀ ਸੋਚ ਹੈ, ਅਸੀਂ ਕਦੀ ਵੀ ਚੰਗੇ ਨਹੀਂ ਹੋ ਸਕਦੇ। ਤੇ ਕਿਸੇ ਨੇ ਗੁਰੂ ਨਾਨਕ ਪਾ ਤੁਸੀਂ ਆਪਣੀ ਸੋਚ ਦੱਸੋ। ਤੇ ਕੀ ਕਹਿੰਦੇ? ਬੁਰਾ ਨਹੀਂ ਕੋਈ। ਕਹਿੰਦੇ ਮੇਰੀ ਸੋਚ ਕੋਈ ਬੁਰਾ ਨਹੀਂ ਹੈ ਤੇ ਜੱਗ ਦੀ ਸੋਚ ਵਿੱਚ ਮੈਂ ਚੰਗਾ ਨਹੀਂ ਹੈ। ਦੋ ਸੋਚਾਂ ਲੁਕੀਆਂ ਹੋਈਆਂ ਨੇ, ਸੋਚਣਾ ਨੀ ਕਰਨ। ਤੇ ਭੌਲੀ ਜੀ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਠੀਕ ਹੈ ਨੀ? ਇੱਕ ਜੱਗ ਦੀ ਸੋਚ ਹੈ, ਇੱਕ ਨਿਰੰਕਾਰ ਦੀ ਸੋਚ ਹੈ, ਕਿਉਂਕਿ ਗੁਰਬਾਣੀ ਨੂੰ ਗੁਰੂ ਕਹਿੰਦੇ ਆ। ਤੇ ਗੁਰੂ ਪਤਾ ਕਿਹਨੂੰ ਕਹਿੰਦੇ? ਗੂਹ ਕਹਿੰਦੇ ਅਗਿਆਨਤਾ ਰੂਪੀ ਹਨੇਰੇ ਨੂੰ, ਤੇ ਰੂਹ ਕਹਿੰਦੇ ਗਿਆਨ ਰੂਪੀ ਪ੍ਰਕਾਸ਼ ਨੂੰ। ਠੀਕ ਹੈ ਵੀ, ਇਹਦਾ ਮਤਲਬ ਦੋਨੋਂ ਜੁੜੇ ਹੋਏ ਆ। ਤੇ ਹਮ ਨਹੀਂ ਚੰਗੇ ਕੀ ਹੈ? ਗੂਹ ਅਗਿਆਨਤਾ, ਬੁਰਾ ਨਹੀਂ ਕੋਈ ਰੂਹ ਪ੍ਰਕਾਸ਼। ਉਹ ਕਹਿੰਦੇ ਭਾਈ ਇਹਨਾਂ ਦੋਨਾਂ ਇਕੱਠਿਆਂ ਰਹਿਣਾ ਰਹਿਣਾ ਤਾਂ ਹੀ ਗੁਰੂ ਬਣਦਾ। ਇਹਦਾ ਮਤਲਬ ਸੰਸਾਰ ਲਈ ਮੈਂ ਚੰਗਾ ਨਹੀਂ, ਪਰ ਮੇਰੇ ਲਈ ਕੋਈ ਬੁਰਾ ਨਹੀਂ। ਸੋ ਵਿਚਾਰ ਕਰਕੇ ਦੇਖਿਓ ਕੀ ਕਹਿਣ ਲੱਗੇ। ਉਹ ਕਹਿੰਦੇ ਵੀ ਵਸਤਾ ਬਣੀ ਕਿੱਦਾਂ? ਕਹਿੰਦੇ ਬਣਨੀ ਕਿੱਦਾਂ? ਇਹ ਗੁਰੂ ਸਾਹਿਬਾਂ ਨੂੰ ਕੁਝ ਮੈਂ ਪੁੱਛਿਆ, ਉਹਨਾਂ ਦੀ ਸਿੱਖਿਆ ਤੇ ਮੈਂ ਤੁਰਿਆ, ਤੇ ਫਿਰ ਤਬਦੀਲੀ ਆਉਂਦੀ ਗਈ ਮੇਰੇ ਅੰਦਰ। ਕੈਸੀ ਕੈਸੀ ਤਬਦੀਲੀ ਆਉਂਦੀ ਗਈ? ਮਿਲ ਪਾਰਸ ਕੰਚਨ ਹੋਇਆ। ਕਹਿੰਦਾ ਜਿਵੇਂ ਲੋਹੇ ਦਾ ਟੁਕੜਾ ਪਾਰਸ ਨਾਲ ਸਵਾ ਕੇ ਸੋਨਾ ਬਣ ਜਾਂਦਾ। ਕਹਿੰਦੇ ਹਾਂ। ਕਹਿੰਦਾ ਮੰਨਦੇ ਹੋ? ਦੇਖੋ ਗੁਰੂ ਜੀ ਨੇ ਉਦਾਹਰਨਾਂ ਕਿੱਦਾਂ ਦਿੱਤੀਆਂ ਜਿਹੜੀਆਂ ਅਸੀਂ ਮੰਨ ਸਕਦੇ ਹਾਂ, ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਵਿਚਰਦੀਆਂ ਨੇ, ਹੈ ਨਾ। ਕਿਸੇ ਸਨੈਰ ਨੂੰ ਪੁੱਛਿਆ ਭਾਈ ਸਾਹਿਬ ਇਹ ਸੱਚ ਆ? ਕਹਿੰਦਾ ਜੀ ਬਿਲਕੁਲ, ਪਾਰਸ ਪੱਥਰ ਹੁੰਦਾ ਤੇ ਲੋਹੇ ਨੂੰ ਛੁਆ ਦਈਏ ਨਾ, ਲੱਗ ਕੇ ਰੱਖਦੀ ਫਿਰ ਨਹੀਂ ਤਬਦੀਲੀ, ਉਹਨੂੰ ਛੁਆ ਦਈਏ ਰਗੜੀਏ ਸੋਹਣਾ ਬਣ ਜਾਂਦਾ। ਠੀਕ ਹੈ, ਤੁਸੀਂ ਵੇਖਿਓ ਕਈ ਲੋਕ ਨਾ ਜਿਹੜੇ ਪਹਾੜੀ ਏਰੀਏ ਦੇ ਵਿੱਚ ਜੰਗਲਾਂ 'ਚ ਬੱਕਰੀਆਂ ਰੱਖਦੇ ਆ, ਉਹਨਾਂ ਬੱਕਰੀਆਂ ਦੇ ਖੁਰਾਂ ਨੂੰ ਥੱਲੇ ਨਾਲ ਲਾਈ ਹੈ, ਖੁਰੀ ਲਾਈ ਹੈ। ਉਹਨਾਂ ਨੂੰ ਪੁੱਛਿਆ ਵੀ ਭਾਈ ਸਾਹਿਬ ਘੋੜੇ ਦੇ ਤੇ ਲੱਗਦੀਆਂ ਦੇਖੀਆਂ ਅਸੀਂ, ਇਹ ਤੁਸੀਂ ਬੱਕਰੀ ਦੇ ਨਾਲ ਕਿਉਂ ਲਾਈ ਥੱਲੇ? ਤੁਹਾਨੂੰ ਬੜੀ ਸੋਹਣੀ ਗੱਲ ਕਹਿਤੀ। ਕਹਿੰਦਾ ਸਰਦਾਰ ਸਾਹਿਬ ਤੁਸੀਂ ਕਦੀ ਪਹਾੜਾਂ 'ਚ ਰਹੇ ਹੋ? ਨਹੀਂ। ਕਹਿੰਦਾ ਅਸੀਂ ਇੱਥੇ ਰਹਿੰਦੇ। ਮੈਂ ਦੱਸ ਪਏ ਕੋਈ ਲਾਈ ਕੋਈ ਖਾਸ ਗੱਲ ਹੈ ਵੀ ਕੋਈ ਪਹਾੜਾਂ ਦੇ ਵਿੱਚ ਇਹਨੂੰ ਤੁਰਨਾ ਔਖਾ? ਉਹ ਕਹਿੰਦਾ ਭਾਜੀ ਇਹਦਾ ਤੁਰਨਾ ਔਖਾ ਨਹੀਂ, ਮੈਂ ਆਪਣੀ ਜ਼ਿੰਦਗੀ ਸਵਾਰਨ ਰਿਹਾ। ਤੁਸੀਂ ਜ਼ਿੰਦਗੀ ਕਿਵੇਂ ਸਵਾਰਨ ਰਹੇ ਹੋ? ਕਹਿੰਦਾ ਮੈਂ ਬੱਕਰੀਆਂ ਦੇ ਪੈਰਾਂ ਨੂੰ ਨਾਲਾਂ ਲਾਈਆਂ ਤਾਂ ਕਰਕੇ ਕਿਉਂਕਿ ਇੱਥੇ ਪਾਰਸ ਪੱਥਰ ਹੁੰਦੇ ਨੇ, ਕਿਤੇ ਬੱਕਰੀਆਂ ਤੁਰੀਆਂ ਫਿਰਦੀਆਂ, ਕਿਤੇ ਸੁਹਾ ਗਿਆ, ਕਿਤੇ ਖੁਰੀ ਸੋਨਾ ਬਣ ਗਈ, ਆਪਾਂ ਤਾਂ ਥਰ ਗਏ ਨਾ। ਇਹ ਤਜਰਬਾ ਜੇ ਸੋ ਧਿਆਨ ਦਿਓ। ਇੱਥੇ ਗੁਰੂ ਜੀ ਕਹਿਣ ਲੱਗੇ ਮਿਲ ਪਾਰਸ ਕੰਚਨ ਹੋਵਾ। ਕਹਿੰਦੇ ਏਦਾਂ ਹੀ ਮੇਰਾ ਮਨ ਜਿਹੜਾ ਹੈ ਲੋਹਿਆ, ਤੇ ਮੈਂ ਗੁਰੂ ਦੇ ਮਾਰਗ ਤੇ ਚੱਲਿਆ, ਗੁਰੂ ਕੋਲੋਂ ਪੁੱਛਿਆ, ਗੁਰੂ ਦੀ ਸਿੱਖਿਆ ਤੇ ਤੁਰਿਆ, ਤੇ ਮਨ ਜਿਹੜਾ ਮੇਰਾ ਲੋਹੇ ਰੂਪੀ ਸ਼ਬਦ ਰੂਪੀ ਪਾਰਸ ਨਾਲ ਛੁਆ ਗਿਆ। ਕਹਿੰਦਾ ਜਿਵੇਂ ਉਹ ਸੋਹਣਾ ਬਣ ਗਿਆ, ਏਦਾਂ ਮੇਰਾ ਮਨ ਸਵੱਛ ਹੋ ਗਿਆ, ਮੇਰਾ ਮਨ ਸੁੰਦਰ ਹੋ ਗਿਆ। ਸੋਹਣਾ ਕੀਮਤੀ ਹੁੰਦਾ। ਕਹਿੰਦਾ ਹੁਣ ਮੇਰਾ ਮਨ ਵੀ ਕੀਮਤੀ ਹੋ ਗਿਆ। ਉਹ ਸੋਹਣਾ ਹੁੰਦਾ, ਉਹਨੂੰ ਕਈ ਪਿਆਰ ਕਰਦੇ ਨੇ। ਕਹਿੰਦਾ ਏਦਾਂ ਹੁਣ ਮੇਰੇ ਮਨ ਨੂੰ, ਮੇਰੀ ਬਿਰਤੀ ਨੂੰ ਵੀ ਕਈ ਜਾਣੇ ਪਿਆਰ ਕਰਦੇ ਨੇ, ਕੋਈ ਤਬਦੀਲੀ ਆ ਗਈ ਹੈ। ਤੇ ਫਿਰ ਕੀ ਕਹਿਣ ਲੱਗੇ? ਮੁੱਖ ਮਨਸਾ ਰਤਨਪੁਰ ਹੋਇਆ। ਦੇਖੋ ਤਬਦੀਲੀ ਕਿੱਦਾਂ ਦੀ ਆਈ ਹੈ। ਤੇ ਹੌਲੀ ਜੀ ਕਹਿੰਦੇ ਭਗਤ ਨਾਮਦੇਵ ਜੀ ਕਹਿੰਦੇ ਤਬਦੀਲੀ ਕਿੱਦਾਂ ਦੀ ਆਉਣੀ ਹੈ ਭਰਾਵਾ, ਕੀ ਦੱਸਾਂ ਤੈਨੂੰ ਮੈਂ। ਮੁੱਖ ਮਨਸਾ, ਮਨਸਾ ਕੀ ਹੈ? ਮਨ ਦੇ ਅੰਦਰ ਦੀ ਆਸ, ਮਨ ਦੇ ਅੰਦਰ ਦੀ ਖਿੱਚ, ਮਨ ਦੇ ਅੰਦਰ ਦੇ ਬੋਲ, ਮਨ ਦੇ ਅੰਦਰ ਦੇ ਵਿਚਾਰ, ਉਹਨੂੰ ਮਨਸਾ ਕਹਿੰਦੇ ਹਾਂ। ਕੀ ਕਹਿੰਦੇ? ਮੁੱਖ ਮਨਸਾ ਰਤਨ ਪੁਰੂ ਆ। ਦੱਸੋ। ਕਹਿੰਦਾ ਬੜੀ ਕਿਰਪਾ ਹੋਈ। ਕਹਿੰਦਾ ਕਹਿ ਜੀ। ਕਹਿੰਦਾ ਹੁਣ ਮੇਰੇ ਮੂੰਹ ਦੇ ਉੱਤੇ ਤੇ ਮੇਰੇ ਮਨ ਦੀ ਸੋਚ ਵਿਚਾਰ ਜਿਹੜੀ ਹੈ ਨਾ, ਉਹਨਾਂ ਸਾਰਿਆਂ ਦੇ ਅੰਦਰ ਇੱਕੋ ਜਿਹੇ ਬੋਲ ਹੋ ਗਏ ਨੇ। ਕਹਿੰਦਾ ਆਪਾਂ ਸ਼ਬਦ ਹੀ ਪੁਰਵਾਇਆ, ਹੁਣ ਹੋਰ ਕੁਛ ਨਹੀਂ ਰਹਿ ਗਿਆ। ਇਹਦਾ ਮਤਲਬ ਮੇਰੇ ਮੂੰਹ ਦੇ ਉੱਤੇ ਤੇ ਮੇਰੇ ਮਨ ਦੇ ਅੰਦਰ ਕੇਵਲ ਤਾਂ ਕੇਵਲ ਸ਼ਬਦ ਹੀ ਸ਼ਬਦ ਹੈ, ਹੋਰ ਕੁਛ ਨਹੀਂ ਰਹਿ ਗਿਆ। ਸਿਰਫ ਉਹੀ ਪੁਰਵਾਇਆ ਪਿਆ, ਹੋਰ ਕੁਛ ਵੀ ਨਹੀਂ ਹੈ। ਨਹੀਂ ਤੇ ਕੀ ਹੁੰਦਾ? ਬਾਣੀ ਚ ਪੜਿਓ ਆਪ ਜੀ, ਇੱਕ ਜਗ੍ਹਾ ਤੇ ਗੁਰੂ ਜੀ ਲਿਖਦੇ ਨੇ, ਕਹਿੰਦੇ ਜਿੰਨ ਮਨ ਹੋਰ ਮੁੱਖ ਹੋਰ ਸਿਕਾਢੇ ਕੱਚੇ। ਕਹਿੰਦੇ ਜਿਹਨਾਂ ਦਾ ਮਨ ਹੋਰ ਤੇ ਮੁੱਖ ਹੋਰ, ਕਹਿੰਦੇ ਕੱਢ ਦਿਓ ਕੱਚੇ। ਕੱਚੇ ਦਾ ਮਤਲਬ ਕੀ ਹੈ? ਟੁੱਟ ਜਾਣ ਵਾਲੇ। ਠੀਕ। ਕਹਿੰਦੇ ਜਿਹਨਾਂ ਦੀ ਮਨ ਵਿੱਚ ਸੋਚ ਹੋਰ ਹੁੰਦੀ ਹੈ ਤੇ ਮੂੰਹ ਦੇ ਉੱਤੇ ਬੋਲ ਹੋਰ ਹੁੰਦੇ ਨੇ, ਕਹਿੰਦਾ ਕੱਚੇ ਨੇ ਕਦੀ ਦਰਗਾਹ ਤੱਕ ਨਹੀਂ ਪਹੁੰਚਦੇ, ਰਸਤੇ 'ਚ ਟੁੱਟ ਜਾਂਦੇ ਨੇ। ਇਹਨਾਂ ਦਾ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ। ਇਹ ਕਦੀ ਵੀ ਇਸ ਜਨਮ ਦੇ ਅੰਦਰ ਪੂਰਨਤਾ ਤੱਕ ਨਹੀਂ ਪਹੁੰਚਦੇ। ਠੀਕ, ਤੇ ਇੱਥੇ ਕੀ ਕਹਿਣ ਡਿਆ ਮੁੱਖ ਮੰਸਾ ਰਤਨਪੁਰ, ਕਹਿੰਦਾ ਮੇਰੀ ਬਿਰਤੀ ਉਹ ਵਾਲੀ ਨਹੀਂ ਹੈ, ਮੈਂ ਕੱਚਾ ਨਹੀਂ ਹੈ। ਭਗਤ ਨਾਨਕ ਜੀ ਕਹਿੰਦੇ ਮੈਂ ਤਾਂ ਪੱਕਾ, ਜੋ ਮੇਰੇ ਮਨ ਚ ਆ ਉਹ ਮੇਰੇ ਮੂੰਹ ਤੇ ਹੈ। ਇਹਦਾ ਮਤਲਬ ਮੇਰੇ ਮਨ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਤੇ ਮੇਰੇ ਮੂੰਹ ਤੇ ਵੀ ਵਾਹਿਗੁਰੂ ਵਾਹਿਗੁਰੂ। ਇਹ ਨਹੀਂ ਮੈਂ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਰਦਾ ਤੇ ਮਨ ਵਿੱਚ ਵਿਚਾਰ ਹੋਰ ਨੇ। ਕਹਿੰਦੇ ਹੁਣ ਮਨ ਵਿੱਚ ਤੇ ਮੂੰਹ ਦੇ ਉੱਤੇ ਵਿਚਾਰ ਇੱਕੋ ਜਿਹੇ ਨੇ। ਰਤਨਪੁਰ ਆਇਆ ਕਹਿੰਦਾ ਭਾਵ ਉਸ ਪਰਮਾਤਮਾ ਦਾ ਸ਼ਬਦ ਹੀ ਚੱਲਦਾ, ਉਹ ਕੁਛ ਨਹੀਂ ਹੈ ਮੇਰੇ ਕੋਲ, ਸਿਰਫ ਵਿਚਾਰ ਕਰਨ ਵਾਲੀ ਗੱਲ ਆ। ਹੁਣ ਅੱਗੇ ਜਾ ਕੇ ਕੀ ਕਹਿੰਦੇ ਭਗਤ ਨਾਮਦੇਵ ਜੀ, ਕਹਿਣ ਲੱਗੇ ਜਲ ਭੀਤਰ ਕੁੰਭ ਸਮਾਨਿਆ। ਕਹਿੰਦੇ ਦੇਖੋ ਮੇਰੀ ਅਵਸਥਾ ਕਿੱਦਾਂ ਦੀ ਹੋ ਗਈ। ਨਾਮਦੇਵ ਜੀ ਕਿੱਦਾਂ ਦੀ ਹੋ ਗਈ? ਕਹਿੰਦੇ ਹੋਣਾ ਕੀ ਸੀ? ਜਲ ਭੀਤਰ ਕੁੰਭ ਸਮਾਨਿਆ। ਕੁੰਭ ਕੀ ਹੈ? ਘੜਾ। ਜਲ ਕੀ? ਸਮੁੰਦਰ। ਕਹਿੰਦੇ ਘੜਾ ਭਰਿਆ ਸੀ ਪਾਣੀ ਦਾ ਤੇ ਸਮੁੰਦਰ ਵਿੱਚ ਜਾ ਕੇ ਰੋੜ ਦਿੱਤਾ। ਉਹ ਘੜਾ ਪਾਣੀ ਦਾ ਭਰਿਆ ਜਾ ਕੇ ਸਮੁੰਦਰ ਚ ਰਲ ਗਿਆ ਤੇ ਹੁਣ ਕੀ ਹੋਇਆ? ਹੁਣ ਸਮੁੰਦਰ ਹੀ ਲੱਗਣ ਡਿਆ। ਹੁਣ ਕੁੰਭ ਕਿਹਨੂੰ ਗਿਆ? ਆਪਣੀ ਮਾੜੀ ਸੋਚ ਨੂੰ। ਦਰਿਆ ਕਿਹਨੂੰ ਗਿਆ? ਪਰਮਾਤਮਾ ਨੂੰ। ਕਹਿੰਦੇ ਜੱਗ ਵਾਲੇ ਉਹ ਆ ਤਬਦੀਲੀ ਵੇਖ ਲਓ। ਕਹਿੰਦੇ ਪੁੱਛੇ ਕਿੱਦਾਂ ਦੀ ਤਬਦੀਲੀ ਹੈ? ਕਹਿੰਦੇ ਜਿਵੇਂ ਘੜੇ ਦਾ ਪਾਣੀ ਰੋੜਿਆ ਉਹਦੇ ਵਿੱਚ ਸਮੁੰਦਰ ਚ ਤੇ ਸਮੁੰਦਰ ਚ ਰਲ ਗਿਆ ਤੇ ਕਬੀਰ ਜੀ ਨੇ ਵੀ ਇੱਕ ਜਗ੍ਹਾ ਤੇ ਕਿਹਾ ਕਹਿੰਦੇ ਗੰਗਾ ਕੇ ਸੰਗ ਸਰੀਤਾ ਬਿਗਰੀ ਸੋ ਸਰੀਤਾ ਗੰਗਾ ਹੋਏ ਨਿਬਰੀ। ਕਬੀਰ ਜੀ ਕਹਿੰਦੇ ਕਹਿੰਦੇ ਭਾਈ ਸਰੀਤਾ ਕਹਿੰਦੇ ਨਦੀ ਨੂੰ, ਗੰਗਾ ਕਹਿੰਦੇ ਦਰਿਆ ਨੂੰ। ਕਹਿੰਦੇ ਗੰਗਾ ਕੇ ਸੰਗ ਸਰੀਤਾ ਬਿਗਰੀ, ਬਿਗਰੀ ਦਾ ਮਤਲਬ ਪਤਾ ਕੀ ਹੁੰਦਾ? ਤਬਦੀਲੀ ਆ ਜਾਣੀ। ਕਿਸੇ ਵੇਲੇ ਦੇਖਿਓ ਆਪਾਂ ਆਪਣਾ ਬੱਚਾ ਸਾਡੀ ਗੱਲ ਨਹੀਂ ਮੰਨਦਾ, ਪਹਿਲਾਂ ਮੰਨਦਾ ਸੀ ਹੁਣ ਮੰਨਦਾ ਨਹੀਂ। ਪਹਿਲਾਂ ਪਾਪਾ ਪਾਪਾ ਕਹਿੰਦਾ ਸੀ, ਹੁਣ ਪਾਪਾ ਮੈਨੂੰ ਨਹੀਂ ਪਤਾ ਮੈਂ ਨਹੀਂ ਕਰਦਾ। ਤੇ ਭੌਲੀ ਜੀ ਉਹ ਵਿਗੜ ਗਿਆ, ਹੁਣ ਇਹਦੇ ਮਤਲਬ ਤੇਰੇ ਸੁਭਾਅ ਤਬਦੀਲੀ ਆ ਗਈ, ਉਹਨੂੰ ਵਿਗੜਨਾ ਕਹਿੰਦੇ। ਤੇ ਕਬੀਰ ਜੀ ਕਹਿੰਦੇ ਕਹਿੰਦੇ ਪਹਿਲਾਂ ਗੰਗਾ ਵੱਖਰਾ ਰੂਪ ਲੈ ਕੇ ਬੈਠੀ ਸੀ ਤੇ ਨਦੀ ਵੱਖਰਾ ਰੂਪ ਲੈ ਕੇ ਬੈਠੀ ਸੀ। ਨਦੀ ਵੱਖਰੀ ਸੀ, ਉਹਦਾ ਨਾਂ ਨਦੀ ਸੀ, ਉਹਦਾ ਨਾਂ ਗੰਗਾ ਸੀ, ਦੋਵੇਂ ਨਾਂ ਵੱਖਰੇ ਸੀ। ਕਹਿੰਦੇ ਹੋਇਆ ਕਿ ਗੰਗਾ ਦੇ ਵਿੱਚ ਜਦੋਂ ਨਦੀ ਦਾ ਪਾਣੀ ਪਿਆ ਸੋ ਸਰੀਤਾ ਗੰਗਾ ਹੋਏ ਨਿਬੜੀ। ਕਿਹਾ ਜਦੋਂ ਗੰਗਾ ਚ ਉਹਦਾ ਪਾਣੀ ਪੈ ਗਿਆ ਨਾ, ਉਹੀ ਨਦੀ ਦਾ ਪਾਣੀ ਗੰਗਾ ਹੋ ਕੇ ਖਤਮ ਹੋ ਗਿਆ। ਹੁਣ ਜਿਹੜਾ ਆਵਾਜ਼ ਮਾਰਦਾ ਉਹਨੂੰ ਗੰਗਾ ਕਹਿੰਦਾ, ਨਦੀ ਤੇ ਕਹਿੰਦਾ ਹੀ ਕੋਈ ਨਹੀਂ। ਪਾਣੀ ਜਾ ਕੇ ਉਹਦੇ ਵਿੱਚ ਪੈ ਗਿਆ, ਉਹਦਾ ਵਿਗੜੀ ਤਬਦੀਲੀ ਹੋ ਗਈ। ਕਬੀਰ ਜੀ ਕਹਿੰਦੇ ਕਹਿੰਦੇ ਵਿਗੜਿਓ ਕਬੀਰਾ ਰਾਮ ਦੁਖਾਈ, ਸਾਚ ਵਯੋ ਅਨਕਤੇ ਨਾ ਜਾਈ ਧਿਆਨ ਦਿਓ। ਕਹਿੰਦੇ ਵਿਗੜਿਓ ਕਬੀਰਾ, ਕਹਿੰਦੇ ਕਬੀਰ ਜੀ ਦਾ ਵੀ ਸੁਭਾਅ ਬਦਲ ਗਿਆ। ਅਜੇ ਪੁੱਛਿਆ ਤੇਰਾ ਸੁਭਾਅ ਕਿੱਥੋਂ ਬਦਲਿਆ? ਮੰਨਿਆ ਗੰਗਾ ਨਦੀ ਤੇ ਗੰਗਾ ਚ ਪੈ ਗਈ ਜਾ ਕੇ ਤੇ ਬਦਲ ਗਈ, ਤੇ ਕਬੀਰ ਜੀ ਤੁਸੀਂ ਕਿੱਥੋਂ ਬਦਲੇ ਹੋ? ਕਹਿੰਦੇ ਰਾਮ ਦੁਹਾਈ। ਦੁਹਾਈ ਪਤਾ ਕਿਹਨੂੰ ਕਹਿੰਦੇ? ਕੋਈ ਬੰਦਾ ਕਿਤੇ ਫਸ ਗਿਆ ਤੇ ਕਿਸੇ ਨੇ ਕੁੱਟਿਆ ਜਾਂ ਕਿਸੇ ਚੋਰ ਬੰਦਿਆਂ ਨੇ ਫੜ ਲਿਆ ਤੇ ਕੀ ਕਹਿੰਦੇ? ਕਹਿੰਦੇ ਬੜੀਆਂ ਦਵਾਈਆਂ ਪਈਆਂ ਇਹਨੇ। ਦਵਾਈਆਂ ਪਾਉਣ ਦਾ ਮਤਲਬ ਕੀ ਹੈ? ਇੱਕੇ ਦਾ ਨਾਂ ਲਈ ਜਾਂਦਾ, ਮਾਂ 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 ਕਰੀ ਜਾਂਦਾ ਤੇ ਕਹਿੰਦੇ ਅੱਜ ਬੜੀਆਂ ਦਵਾਈਆਂ ਪਾਈਆਂ ਇਹਨੇ। ਇਹਦਾ ਮਤਲਬ ਦਵਾਈ ਦਾ ਮਤਲਬ ਇੱਕੋ ਹੀ ਨਿਕਲਦਾ ਵੀ ਇੱਕੇ ਦਾ ਨਾਂ ਲਈ ਗਿਆ। ਤੇ ਭਗਤ ਕਬੀਰ ਜੀ ਕਹਿੰਦੇ ਆ ਵਿਗੜਿਓ ਕਬੀਰਾ ਰਾਮ ਦੁਹਾਈ। ਕਬੀਰ ਕਹਿੰਦਾ ਪਤਾ ਕਿੱਥੋਂ ਬਦਲਿਆ? ਕਿੱਥੋਂ ਬਦਲਿਆ? ਕਹਿੰਦੇ ਕਬੀਰ ਨੇ ਆਪਣੀ ਜ਼ਿੰਦਗੀ ਦੇ ਅੰਦਰ ਇੱਕੋ ਦਾ ਹੀ ਨਾਂ ਲਿਆ, ਗੱਲ ਰਾਮ ਰਾਮ ਹੀ ਕਰਦਾ ਰਿਹਾ, ਦਵਾਈਆਂ ਹੀ ਪਾਉਂਦਾ ਰਿਹਾ। ਕਹਿੰਦਾ ਰਾਮ ਤੋਂ ਇਲਾਵਾ ਮੈਂ ਕੁਝ ਬੋਲਿਆ ਹੀ ਨਹੀਂ। ਇਹਦਾ ਮਤਲਬ ਬੰਦਾ ਫਸਿਆ, ਮਾਮਾ ਕਰਦਾ ਤਾਂ ਦਵਾਈਆਂ ਪਾਉਣ ਡਿਆ, ਤੇ ਕਬੀਰ ਜੀ ਕਹਿੰਦੇ ਮੈਂ ਵੀ ਦਵਾਈਆਂ ਹੀ ਪਾਈਆਂ। ਇਹਦਾ ਮਤਲਬ ਮੈਂ ਰਾਮ ਨਾਮ ਸਿਮਰਨ ਕੀਤਾ ਹੋਰ ਮੈਂ ਕੁਛ ਨਹੀਂ ਕੀਤਾ। ਇਹਨੂੰ ਦਵਾਈ ਕਹਿੰਦੇ ਜੀ, ਵਿਗੜਿਓ ਕਬੀਰਾ ਰਾਮ ਦਵਾਈ, ਸਾਚ ਵਯੋ ਅਨਕਤੇ ਨਾ ਜਾਈ। ਕਬੀਰ ਜੀ ਕਹਿੰਦੇ ਵਿਗੜਨਾ ਵੀ ਸੌਖਾ ਨਹੀਂ, ਵਿਗੜਨਾ ਸੌਖਾ ਨਹੀਂ। ਇਹਨਾਂ ਕਿਉਂ ਕੀ ਕੀਤਾ? ਕਹਿੰਦਾ ਸਾਚ ਵਯੋ, ਮੈਂ ਤੈਨੂੰ ਸੱਚ ਦੱਸਾਂ, ਅਨਕਤੇ ਨਾ ਜਾਈ। ਕਹਿੰਦਾ ਮੈਂ ਰਾਮ 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 ਕਰਦਾ ਸੀ ਪਰ ਗੱਲ ਪੱਲੇ ਬਣਨੀ, ਮੇਰੀ ਬਿਰਤੀ ਧੁਆਈ ਪਾਉਂਦੀ ਸੀ ਪਰ ਮੇਰੀ ਸੋਚ ਕਿਸੇ ਹੋਰ ਪਾਸੇ ਨਹੀਂ ਜਾਂਦੀ ਸੀ ਸਿਵਾਏ ਇਸ ਤੋਂ, ਤਾਂ ਮੈਂ ਵਿਗੜ ਗਿਆ, ਤਾਂ ਮੇਰਾ ਰੂਪ ਬਦਲ ਗਿਆ ਜੀ, ਤਾਂ ਵਿੱਚ ਤਬਦੀਲੀ ਆਈ, ਪਰ ਨਾ ਤਬਦੀਲੀ ਨਹੀਂ ਆਉਣੀ ਸੀ। ਹੁਣ ਫਿਰ ਲਓ ਸਾਹਿਬ ਜਲ ਭੀਤਰ ਕੁੰਭ ਸਮਾਨਿਆ, ਕਹਿੰਦਾ ਆਤਮਾ ਕੁੰਭਿਆ ਪਾਪਾ ਨਾਲ ਭਰੀ ਨਾਮਦੇਵ ਜੀ ਕਹਿੰਦੇ ਕਹਿੰਦੇ ਮੈਂ ਚੁੱਕ ਕੇ ਜਾ ਕੇ ਮੁੱਧੀ ਕਰਤੀ, ਮੈਂ ਘੜਾ ਜਾ ਕੇ ਦਰਿਆ ਚ ਮੁੱਧਾ ਕਰਤਾ, ਸਮੁੰਦਰ ਚ ਮੁੱਧਾ ਕਰਤਾ, ਕਹਿੰਦਾ ਉਹਦੇ ਚ ਵੀ ਰਲ ਗਿਆ, ਉਹਦੇ ਵਰਗਾ ਹੋ ਗਿਆ, ਕਹਿੰਦਾ ਫਿਰ ਮੈਂ ਵੀ ਆਪਣੀ ਬਿਰਤੀ ਗੁਰੂ ਦੇ ਚਰਨਾਂ ਚ ਉਲਟੀ ਕਰਤੀ, ਕਹਿੰਦਾ ਹੁਣ ਮੇਰੀ ਬਿਰਤੀ ਤੇ ਗੁਰੂ ਦੀ ਬਿਰਤੀ ਇੱਕ ਹੋ ਗਈ ਹੈ। ਫਿਰ ਦੇਖੋ ਕੀ ਕਹਿੰਦੇ, ਸਭ ਰਾਮ ਏਕ ਕਰ ਜਾਣਿਆ, ਕਹਿੰਦੇ ਭਾਈ ਜਦੋਂ ਮੇਰੀ ਤੇ ਰੱਬ ਦੀ ਬਿਰਤੀ ਚ ਕੋਈ ਫਰਕ ਹੀ ਨਹੀਂ ਰਿਹਾ, ਕਿਉਂਕਿ ਮੈਂ ਚੁੱਕ ਕੇ ਘੜਾ ਸੁੱਟ ਦਿੱਤਾ ਦਰਿਆ ਚ ਸਮੁੰਦਰ ਚ, ਹੁਣ ਪਾਣੀ ਤੇ ਸਮੁੰਦਰ ਦਾ ਹੈ ਤੇ ਸਮੁੰਦਰ ਸਮੁੰਦਰ ਲੋਕੀ ਕਹਿਣ ਡਏ ਨੇ, ਕਹਿੰਦੇ ਫਿਰ ਉੱਥੇ ਹੁਣ ਪਾਣੀ ਸਮੁੰਦਰ ਦਾ ਨਜ਼ਰ ਆਉਣਾ ਸੀ, ਕਹਿੰਦੇ ਫਿਰ ਕੀ ਹੋਣਾ, ਕਹਿੰਦੇ ਜਦੋਂ ਮੈਂ ਆਪਣੀ ਆਤਮਾ ਭੜੀ ਪਾਪਾਂ ਨਾਲ ਪਲਟ ਦਿੱਤੀ ਸਮੁੰਦਰ ਚ ਪਰਮਾਤਮਾ ਦੇ ਪ੍ਰਕਾਸ਼ ਵਿੱਚ, ਕਹਿੰਦਾ ਫਿਰ ਮੇਰਾ ਵੀ ਰੂਪ ਬਦਲ ਗਿਆ, ਕੀ ਹੋਇਆ, ਕੀ ਕਹਿਣ ਲੱਗੇ, ਸਭ ਰਾਮ ਏਕ ਕਰ ਜਾਣਿਆ, ਕਹਿੰਦੇ ਸਾਰੀ ਦੁਨੀਆਂ ਨੂੰ ਮੈਂ ਰੱਬ ਦਾ ਹੀ ਰੂਪ ਦੇਖਿਆ, ਮੈਨੂੰ ਪਤਾ ਲੱਗਦਾ ਨੀ ਕੋਈ ਹੋਰ ਵੀ ਹੈਗਾ ਹੁਣ, ਕਿਉਂਕਿ ਸਮੁੰਦਰ ਦਾ ਪਾਣੀ ਸਮੁੰਦਰ ਦਾ ਪਾਣੀ ਕਹਿਣ ਡੇ ਨੇ, ਕਿਉਂ ਕਹਿੰਦਾ ਇੱਥੇ ਕਿਤੇ ਘੜੇ ਦਾ ਪਾਣੀ ਪਾਇਆ ਸੀ, ਹੈਨਾ। ਏਦਾਂ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਚ ਤਬਦੀਲੀ ਆ ਗਈ, ਹੁਣ ਮੈਨੂੰ ਚਾਰ ਸਵੇਰੇ ਰੱਬ ਹੀ ਰੱਬ ਨਜ਼ਰ ਆਉਂਦਾ, ਮੈਨੂੰ ਦਿਸਦਾ ਹੀ ਕੋਈ ਨੀ। ਫਿਰ ਕੀ ਕਹਿੰਦੇ, ਕਹਿੰਦੇ ਹੋਣਾ ਕੀ ਸੀਗਾ, ਗੁਰ ਚੇਲੇ ਹੈ ਮਨ ਮਾਨਿਆ, ਗੁਰ ਚੇਲੇ ਹੈ ਮਨ ਮਾਨਿਆ, ਕਹਿੰਦੇ ਪਤਾ ਕੀ ਹੋਇਆ, ਕਹਿੰਦਾ ਗੁਰੂ ਦਾ ਤੇ ਚੇਲੇ ਦਾ ਮਨ ਮੰਨ ਗਿਆ, ਕਹਿੰਦਾ ਪਾ ਮਨ ਮੰਨ ਮਤ ਸੋਚ ਇੱਕੋ ਸੀ ਹੋ ਗਈ, ਕਹਿੰਦੇ ਮੈਂ ਚੇਲਾ ਮੇਰਾ ਮਨ ਚੇਲਾ ਤੇ ਜਿਹਦੇ ਕੋਲ ਸਿੱਖਿਆ ਲਈ ਉਹ ਗੁਰੂ, ਕਹਿੰਦੇ ਹੁਣ ਗੁਰੂ ਤੇ ਚੇਲੇ ਦਾ ਮਨ ਇੱਕੋ ਜਿਹਾ ਹੋ ਗਿਆ, ਕਹਿੰਦਾ ਪਾ ਮੇਰੀ ਤੇ ਗੁਰੂ ਦੀ ਸੋਚ ਇੱਕੋ ਜਿਹੀ ਹੋ ਗਈ, ਇਹਨੂੰ ਕਹਿੰਦੇ ਆ ਗੁਰ ਚੇਲੇ ਹੈ ਮਨ ਮੰਨਿਆ, ਕਹਿੰਦੇ ਮੇਰੀ ਸੋਚ ਤੇ ਗੁਰੂ ਦੀ ਸੋਚ ਇੱਕੋ ਜਿਹੀ ਹੋ ਗਈ, ਜਿਹਦੇ ਕੋਲ ਮੈਂ ਦਾਤ ਲਈ ਆ ਹੁਣ ਮੇਰੀ ਸੋਚ ਵੀ ਉਹਦੇ ਵਰਗੀ ਹੋ ਗਈ ਹੈ, ਕੋਈ ਫਰਕ ਨਹੀਂ ਹੁਣ, ਹੁਣ ਨਹੀਂ ਮੈਨੂੰ ਪਤਾ ਲੱਗਦਾ ਕੁਛ ਵੀ। ਜੇ ਤੁਸੀਂ ਕਹੋ ਨਾ ਭਗਤ ਨਾਮਦੇਵ ਜੀ ਕਹਿੰਦੇ ਵੀ ਤੂੰ ਇੱਦਾਂ ਤੂੰ ਓਦਾਂ, ਕਹਿੰਦਾ ਵੀ ਮੇਰਾ ਕਸੂਰ ਕੋਈ ਨਹੀਂ ਯਾਰ, ਮੈਂ ਵਿਗੜ ਗਿਆ, ਹੁਣ ਮੇਰੀ ਸੁਭਾਅ ਤਬਦੀਲੀ ਆ ਗਈ ਹੈ, ਜੋ ਮੈਂ ਪਹਿਲਾਂ ਸੋਚਦਾ ਸੀ ਨਾ, ਹੁਣ ਮੈਨੂੰ ਪਤਾ ਲੱਗਾ ਵੀ ਉਹ ਮੈਨੂੰ ਸੋਚ ਗਲਤ ਸੀ, ਤੇ ਮੈਨੂੰ ਹੁਣ ਪਤਾ ਲੱਗਾ ਵੀ ਉਹਦੀ ਸੋਚ ਪਤਾ ਨਹੀਂ ਕਿੱਥੇ ਚਲੇ ਗਈ, ਹੁਣ ਤਾਂ ਮੇਰੇ ਅੰਦਰ ਗੁਰੂ ਦੀ ਸੋਚ ਤੇ ਮੇਰੀ ਸੋਚ ਇੱਕੋ ਜਿਹੀ ਲੱਗਦੀ ਹੈ। ਲਓ ਸਾਹਿਬ ਕਦੀ ਅਸੀਂ ਗੌਰ ਕੀਤੀ, ਕਦੀ ਅਸੀਂ ਵੀ ਇਹ ਗੱਲ ਕਹੀ, ਸਾਡੇ ਮਨ ਵਿੱਚ ਵੀ ਕਦੀ ਵਿਚਾਰ ਆਈ ਹੈ ਵੀ ਅਸੀਂ ਵੀ ਆਪਣੀ ਸੋਚ ਗੁਰੂ ਵਰਗੀ ਬਣਾਉਣੀ, ਨਾ ਇੱਦਾਂ ਉਲਟਾ ਗੁਰੂ ਜੀ ਨੂੰ ਕਹਿੰਦੇ ਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰ ਦਿਓ ਜੀ, ਫਲਾਣਾ ਕੰਮ ਕਰ ਦਿਓ, ਟਮਕਾਣਾ ਕੰਮ ਕਰ ਦਿਓ, ਤੇ ਪੜ੍ਹਨ ਡਿਆ ਵਿਣ ਦੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਕੀ ਫਾਇਦਾ, ਤੁਸੀਂ ਤੇ ਪੜ੍ਹਿਆ ਠੀਕ ਹੈ ਬਾਈ, ਪੜ੍ਹਿਆ ਆਪੇ ਹੀ ਆ, ਪਰ ਜਦੋਂ ਅਰਦਾਸ ਕਰਨ ਲੱਗਾ ਨਾ ਧਿਆਨ ਦਿਓ, ਉਦੋਂ ਕਿਉਂ ਕਿਹਾ ਮੇਰਾ ਵੀ ਕਰਦੇ ਮੈਨੂੰ ਆ ਵੀ ਦੇ ਦੇ, ਉਹਦਾ ਕਾਰਨ ਹੈ, ਕਾਰਨ ਆ ਵੀ ਬੱਦਲ ਗਰਜੇ ਨਹੀਂ ਅਜੇ, ਕਹਿੰਦਾ ਬਾਬ ਜੋ ਪੜ੍ਹਿਆ ਉਹਦਾ ਜ਼ੋਰ ਦਿਮਾਗ ਚ ਨਹੀਂ ਪਿਆ, ਅਜੇ ਦਿਮਾਗ ਦੇ ਵਿੱਚ ਜ਼ੋਰ ਗੁਰੂ ਦੇ ਬੋਲਾਂ ਦਾ ਨਹੀਂ, ਦਿਮਾਗ ਵਿੱਚ ਜ਼ੋਰ ਸੰਸਾਰ ਦੇ ਬੋਲਾਂ ਦਾ, ਸੰਸਾਰ ਦੇ ਬੋਲਾਂ ਦਾ, ਤੇ ਜਦੋਂ ਅਰਦਾਸ ਕਰਨ ਲੱਗਾ ਸਭ ਕੁਛ ਹੀ ਭੁੱਲ ਗਿਆ, ਉਸ ਵੇਲੇ ਸਿਰਫ ਚੇਤੇ ਸੀ ਵੀ ਗੁਰੂ ਜੀ ਨੂੰ ਕੀ ਕੀ ਕਹਿਣਾ, ਉਸ ਵੇਲੇ ਇਹ ਨਹੀਂ ਕਹਿੰਦਾ ਮੈਂ ਭੁਲੱਕੜਿਆ, ਕਹਿੰਦਾ ਗੁਰੂ ਭੁਲੱਕੜਿਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਚੇਤਾ ਕਰਾਉਣ ਲੱਗਾ, ਮੇਰਾ ਫਲਾਣਾ ਕੰਮ ਬੜੇ ਚਿਰ ਦਾ ਫਸਿਆ ਤੇ ਮੈਨੂੰ ਆਉਂਦਿਆਂ ਇੰਨੇ ਚਿਰ ਹੋ ਗਏ, ਜੇ ਇੰਨੇ ਮਹੀਨੇ ਹੋ ਗਏ, ਇੰਨੇ ਮੈਂ ਪਾਠ ਕੀਤੇ ਆਪ ਦੇ ਚਰਨਾਂ ਦੇ ਅੰਦਰ, ਗੁਰੂ ਜੀ ਨੂੰ ਯਾਦ ਕਰਾਉਣ ਲੱਗਿਆ, ਪੰਕਤੀ ਭੁੱਲ ਗਿਆ, ਫਿਰ ਬਿਨ ਬੋਲਿਆ ਸਭ ਕਿਸ ਜਾਣਦਾ ਕਿ ਅੱਗੇ ਕਿਸੇ ਅਰਦਾਸ ਭੁੱਲ ਗਿਆ, ਕਿਉਂਕਿ ਉਹਦੀ ਗੱਲੋਂ ਕਿਉਂਕਿ ਸੰਸਾਰ ਦਾ ਹੀ ਹੋ ਰਿਹਾ, ਸੰਸਾਰ ਦੇ ਬੋਲਾਂ ਦਾ ਹੀ ਹੋ ਰਿਹਾ, ਤੇ ਜਿਹਦਾ ਹੀ ਹੋ ਰਿਹਾ ਭਾਈ ਚੱਲਣੀ ਤਾਂ ਉਹਦੀ ਹੈ ਠੀਕ ਹੈ ਬਈ, ਤੇ ਉੱਥੇ ਗੁਰੂ ਦੇ ਬੋਲਾਂ ਨੂੰ ਭੁੱਲ ਗਿਆ, ਕਿਉਂਕਿ ਗੁਰੂ ਦੇ ਬੋਲਾਂ ਦਾ ਜ਼ੋਰ ਹੀ ਨਹੀਂ ਚੜਿਆ ਜੀ, ਤੇ ਭੁੱਲ ਕੇ ਕੀ ਕਹਿੰਦਾ, ਇੱਥੋਂ ਤੱਕ ਇਹ ਵੀ ਭੁੱਲ ਗਿਆ ਤੇ ਗੁਰੂ ਨੂੰ ਦੱਸਣ ਦੀ ਲੋੜ ਨਹੀਂ ਹੈ, ਉਹ ਵੀ ਦੱਸਣ ਲੱਗ ਪਿਆ ਕਿਉਂਕਿ ਭੁੱਲਿਆ ਨਾ। ਜਦੋਂ ਇਨਸਾਨ ਕੋਈ ਭੁੱਲਾ ਹੁੰਦਾ ਨਾ ਕਿਸੇ ਰਸਤੇ ਦੇ ਉੱਤੋਂ, ਕਦੀ ਵਿਚਾਰ ਕਰਨਾ ਆਪ ਜੀ ਉਹਨੂੰ ਕੋਈ ਸੱਚਾ ਸੁੱਚਾ ਬੰਦਾ ਨਹੀਂ ਲੱਗਦਾ, ਉਹਨੂੰ ਸਾਰੇ ਝੂਠੇ ਹੀ ਲੱਗਦੇ। ਠੀਕ ਹੈ, ਇਹ ਝੂਠ ਬੋਲਣ ਰਹੇ। ਫਿਰ ਗੁਰੂ ਜੀ ਨੇ ਕਿਹਾ ਬਿਨ ਨਾਵੇਂ ਜੱਗ ਕਮਲਾ ਫਿਰੇ, ਫਿਰ ਬੰਦਾ ਕਮਲਾ ਹੋ ਜਾਂਦਾ। ਠੀਕ ਹੈ, ਤੇ ਕਮਲਾ ਬੰਦਾ ਕਿਹਦੀ ਸੁਣਦਾ ਹੀ ਨਹੀਂ, ਕਹਿੰਦੇ ਕਮਲਾ ਉਹਨੂੰ। ਮੰਨਾ ਫਿਰ ਇਹਦੇ ਅੰਦਰ ਨਾਮ ਦੀ ਅਵਸਥਾ ਹੀ ਨਹੀਂ, ਨਾਮ ਵਾਲੇ ਪਾਸੇ ਦਾ ਧਿਆਨ ਹੀ, ਤੇ ਕਮਲਾ ਇਹਨੇ ਕਿਹਦੀ ਸੁਣਨੀ, ਇਹਦਾ ਸੁਣਾਉਣੀ ਹੈ ਆਪਣੀ, ਇਹਨੇ ਸੁਣਨੀ ਕਿਸੇ ਦੀ ਨਹੀਂ। ਉਹੀ ਹਾਲ ਸਾਡਾ, ਅਸੀਂ ਗੁਰੂ ਜੀ ਨੂੰ ਸੁਣਾਈ ਜਾਂਦੇ, ਗੁਰੂ ਜੀ ਆ ਵੀ ਸੁਣ ਲਿਓ, ਗੁਰੂ ਜੀ ਆ ਵੀ ਸੁਣ ਲਿਓ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਚੰਗਾ ਭਾਈ ਤੇਰੀ ਮਰਜ਼ੀ ਹੈ, ਤੂੰ ਆਪਣੀ ਸੁਣਾ ਜਾ, ਜਿੱਦਣ ਤੇਰਾ ਕਿਤੇ ਮਨ ਕਰੇ, ਜਿੱਦਣ ਤੈਨੂੰ ਕਿਤੇ ਸੋਝੀ ਆਵੇ ਤੇ ਉਦਣ ਸੁਣਨ ਆ ਜਾਈ, ਸੁਣਨ ਆ ਜਾਈ। ਫਿਰ ਉਹਨਾਂ ਨੇ ਕਹਿਤਾ ਜੇ ਤੇਰਾ ਮਨ ਕਰੇ ਸੁਣਨ ਲਈ ਮੇਰੀ ਸੁਣ ਲਵੇ, ਫਿਰ ਮੈਂ ਤੈਨੂੰ ਇੱਕ ਦਾਤ ਦੇਵਾਂਗਾ, ਉਹਨੂੰ ਤੂੰ ਅੰਦਰ ਰੱਖ ਕੇ ਸੁਣ ਲਈ। ਕੀ ਹੋਊ? ਕਹਿੰਦਾ ਬਸ ਫਿਰ ਸੁਣ, ਐ ਦੁੱਖ ਪਾਪ ਕਾ ਨਾਸ। ਜਿੱਦਣ ਉਹ ਸ਼ਬਦ ਆਪਣੇ ਅੰਦਰ ਰੱਖ ਕੇ ਸੁਣ ਲਏਗਾ, ਦੁੱਖ ਕੀ ਹੈ? ਵਿਛੋੜਾ। ਕਹਿੰਦਾ ਪਰਮਾਤਮਾ ਨੂੰ ਤੇਰਾ ਵਿਛੋੜਾ ਖਤਮ ਹੋ ਜੂ। ਕਹਿੰਦਾ ਪੱਕਾ ਜੀ? ਕਹਿੰਦਾ ਹਾਂ। ਫਿਰ ਕੀ ਖਤਮ ਹੋਊ? ਕਹਿੰਦਾ ਜਿਹਨਾਂ ਕਰਕੇ ਵਿਛੜਿਆ ਉਹ ਕੀ ਹੈ? ਪਾਪ। ਕਹਿੰਦਾ ਫਿਰ ਉਹ ਵੀ ਖਤਮ ਹੋ ਜਾਣਗੇ, ਨਾਸ ਹੋ ਜਾਣਗੇ ਸਾਰੇ। ਹੈ ਨਾ, ਗੱਲ ਸੁਣਨ ਦੀ ਹੈ ਪਰ ਸੁਣਨਾ ਸੌਖਾ ਥੋੜੀ ਹੈ। ਸੁਣਿਆ ਨੇ ਤਾਂ ਜਾਣਾ ਜੇ ਤੁਸੀਂ ਮੰਨ ਲਓ ਵੀ ਗੁਰਬਾਣੀ ਸਵੇਰੇ ਉੱਠ ਕੇ ਪੜ੍ਹੀ ਤੇ ਗੁਰਬਾਣੀ ਦਾ ਜ਼ੋਰ ਤੁਹਾਡੇ ਉੱਤੇ ਪੈ ਗਿਆ, ਤੇ ਜ਼ੋਰ ਤਾਂ ਪੈਣਾ ਜੇ ਤੁਸੀਂ ਜ਼ੋਰ ਪੈਣ ਦਿਓਗੇ ਇੱਥੇ। ਕਹਿੰਦਾ ਪਾਓ, ਤੁਹਾਡੇ ਘਰ ਕੋਈ ਪ੍ਰਾਹੁਣਾ ਆਇਆ, ਤੁਸੀਂ ਉਹਨੂੰ ਬਹਿਣ ਨੂੰ ਥਾਂ ਦਿਓਗੇ ਤਾਂ ਹੀ ਬੈਠੂਗਾ, ਤੇ ਜੇ ਨਹੀਂ ਬਿਠਾਓਗੇ ਤੇ ਦੋ ਚਾਰ ਦਸ ਮਿੰਟ ਬੈਠੂਗਾ, ਖਲੋਊਗਾ, ਮੂੰਹ ਮੋੜ ਕੇ ਚਲਾ ਜਾਊਗਾ। ਚਲੀਏ। ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਯਾਰ ਗੱਲ ਸੁਣ, ਖਾਣ ਪੀਣ ਦੀਆਂ ਦੂਰ ਦੀਆਂ ਗੱਲਾਂ, ਕਹਿੰਦਾ ਬਹਿਣ ਨੂੰ ਥਾਣੇ ਦਿੱਤੀ ਇਹਨਾਂ ਨੇ, ਇੱਕ ਰੀਏ ਨਹੀਂ ਕਿਹਾ ਬਹਿ ਜਾਓ, ਤੇ ਫਿਰ ਕਹਿੰਦਾ ਚਲੀਏ। ਏਦਾਂ ਫਿਰ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਮੈਂ ਤੇ ਘਰ ਕੀ ਰਵਾਂ, ਇਹਨੇ ਇੱਕ ਵਾਰੀ ਮੈਨੂੰ ਆਪਣੇ ਮਨ 'ਚ ਥਾਂ ਦਿੱਤੀ ਨਹੀਂ ਬਹਿਣ ਨੂੰ, ਤੇ ਬਹਿਣ ਨੂੰ ਥਾਂ ਕੌਣ ਦਿੰਦਾ? ਜਿਹੜਾ ਗੁਰਬਾਣੀ ਦੀ ਵਿਚਾਰ ਕਰਦਾ ਉਹ ਮਨ 'ਚ ਥਾਂ ਦਿੰਦਾ, ਜਿਹੜਾ ਵਿਚਾਰ ਨਹੀਂ ਕਰਦਾ ਉਹ ਗੁਰਬਾਣੀ ਨੂੰ ਥਾਂ ਹੀ ਨਹੀਂ ਦਿੰਦਾ ਆਪਣੇ ਅੰਦਰ। ਹੈ ਨਾ, ਜਿਹੜਾ ਥਾਂ ਦੇਵੇ ਨਾ ਕੋਈ ਬਹਿੰਦਾ ਨਹੀਂ, ਚੱਲ ਜਾਂਦਾ ਫਿਰ। ਤਾਹੀਆਂ ਤੁਹਾਡੇ ਉੱਤੇ ਗੁਰਬਾਣੀ ਦਾ ਜ਼ੋਰ ਨਹੀਂ ਚੜਦਾ, ਕਿਉਂਕਿ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ। ਠੀਕ ਹੈ, ਫਿਰ ਗੁਰੂ ਸਾਹਿਬ ਨੂੰ ਕੀ ਕਹਿੰਦੇ? ਕਹਿੰਦੇ ਜਨ ਨਾਮੇ ਤੱਤ ਪਛਾਣਿਆ। ਨਾਮਦੇਵ ਜੀ ਕਹਿੰਦੇ, ਕਹਿੰਦੇ ਸੁਣ ਲਓ ਧਿਆਨ ਨਾਲ ਬਾਈ, ਜਦੋਂ ਮੇਰਾ ਮਨ ਦੇ ਗੁਰੂ ਇੱਕੋ ਜਿਹੇ ਹੋ ਗਏ, ਮੇਰੀ ਸੋਚ ਤੇ ਗੁਰੂ ਦੀ ਸੋਚ ਇੱਕੋ ਜਿਹੀ ਹੋ ਗਈ। ਕਹਿੰਦਾ ਫਿਰ ਕਿਉਂ ਨਾ ਜਨ ਨਾਮੇ? ਕਹਿੰਦਾ ਫਿਰ ਭਗਤ ਨਾਮਦੇਵ ਜੀ ਕਹਿੰਦੇ ਤੱਤ ਪਛਾਣਿਆ। ਕਹਿੰਦਾ ਫਿਰ ਮੈਂ ਸੱਚ ਲੱਭ ਲਿਆ, ਸੱਚ ਦੀ ਪਛਾਣ ਕਰ ਲਈ, ਫਿਰ ਮੈਂ ਕੀ ਸੱਚ ਕੀ ਚੀਜ਼ ਹੈ ਬਾਈ, ਸੱਚ ਪਛਾਣ ਲਿਆ, ਲੱਭ ਲਿਆ ਮੈਂ। ਸੋ ਧਿਆਨ ਦੇਣਾ, ਸੱਚ ਤੱਕ ਪਹੁੰਚਣ ਲਈ ਸਾਨੂੰ ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ ਨਾਲ ਜੁੜਨਾ ਪੈਣਾ, ਔਰ ਗੁਰੂ ਦੇ ਚਰਨਾਂ ਨਾਲ ਜੁੜਨ ਲਈ ਸਾਨੂੰ ਸੰਸਾਰ ਦੇ ਮੋਹ ਨੂੰ ਤਿਆਗਣਾ ਪੈਣਾ, ਛੱਡਣਾ ਪੈਣਾ। ਸੰਸਾਰ ਦਾ ਮੋਹ ਕਦੀ ਗੁਰੂ ਨਾਲ ਨਹੀਂ ਜੁੜਨ ਦਿੰਦਾ, ਛੱਡ ਦਿਓ ਇਹਨੂੰ। ਠੀਕ ਹੈ ਬਾਈ, ਜੋ ਤੁਹਾਡੇ ਭਾਗਾਂ 'ਚ ਲਿਖਿਆ ਨਾ ਉਹ ਤੁਹਾਨੂੰ ਮਿਲਣਾ ਹੈ। ਲੇਖ ਨਾ ਮਿੱਟੀ ਇਸ ਸਖੀ, ਜੋ ਲਿਖਿਆ ਕਰਤਾ, ਜੋ ਤੁਹਾਡੇ ਭਾਗਾਂ 'ਚ ਲਿਖਿਆ ਮਿਲਣਾ। ਕੇਵਲ ਤਾਂ ਕੇਵਲ ਮਨ ਬਿਰਤੀ ਬਣਾ ਕੇ ਗੁਰੂ ਘਰ ਆਓ, ਮਨ ਬਿਰਤੀ ਬਣਾ ਕੇ ਗੁਰਬਾਣੀ ਪੜ੍ਹੋ, ਐਸਾ ਮਨ ਵਿੱਚ ਵਾਸਾ ਕਰੋ ਜੋ ਤਿਸ ਭਾਵੇ ਨਾਨਕਾ। ਸਹੀ ਗੱਲ ਚੰਗੀ, ਮਨ 'ਚ ਪਹਿਲਾਂ ਟਿਕਾ ਲਓ, ਫਿਰ ਮਨ ਨੂੰ ਕਹੋ। ਕਹਿੰਦਾ ਮਨਾ, ਗੁਰੂ ਕੋਲੋਂ ਕੁਝ ਸਿੱਖਣ ਚੱਲਿਆ, ਗੁਰੂ ਨੂੰ ਕੁਝ ਦੱਸਣ ਨਹੀਂ ਚੱਲਿਆ। ਫਿਰ ਬਾਣੀ ਪੜ੍ਹ ਕੇ ਦੇਖਿਓ, ਜਿੱਦਾਂ ਤੁਸੀਂ ਕਹਿ ਗੁਰੂ ਮੈਂ ਦੱਸਣ ਜੋਗਾ ਨਹੀਂ, ਮੈਂ ਤਾਂ ਤੁਹਾਡੇ ਕੋਲ ਸਿੱਖਿਆ ਲੈਣ ਜੋਗਾ ਹੋ ਗਿਆ, ਤੇ ਕਰੋ ਕਿਰਪਾ, ਜਨਮ ਮੈਨੂੰ ਸਿੱਖਣ ਲਈ ਮਿਲਿਆ ਤੇ ਮੈਨੂੰ ਕੁਝ ਝੋਲੀ 'ਚ ਦਾਤ ਪਾ ਦਿਓ, ਜਾਓ। ਫਿਰ ਜਿਹਨਾਂ ਭਗਤਾਂ ਦੀ ਉਸਤਤ ਗਾਉਂਦੇ ਫਿਰਦੇ ਆਪਾਂ ਇਹਨਾਂ ਵਰਗੇ ਬਣ ਜਾਣਾ। ਠੀਕ ਹੈ ਬਾਈ, ਸੋ ਵਿਚਾਰ ਕਰਨੀ ਪੈਣੀ, ਸਮਾਂ ਹੋ ਗਿਆ। ਗੁਰੂ ਪਿਆਰਿਓ, ਆਓ ਇੱਥੇ ਸਮਾਪਤੀ ਕਰਦੇ, ਪਤੇ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।